ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਸਤਿਗੁਰ ਪੂਰੇ ਭਾਣਾ ਤਾ ਜਪਿਆ ਨਾਮ ਰਮਾਣਾ ਗੋਬਿੰਦ ਕਿਰਪਾ ਧਾਰੀ ਪ੍ਰਭ ਰਾਖੀ ਪੈਜ ਹਮਾਰੀ ਸਤਿਗੁਰ ਪੂਰੇ ਭਾਣਾ ਤਾ ਜਪਿਆ ਨਾਮ ਰਮਾਣਾ ਗੋਬਿੰਦ ਕਿਰਪਾ ਧਾਰੀ ਪ੍ਰਭ ਰਾਖੀ ਪੈਜ ਹਮਾਰੀ ਹਰ ਕੇ ਚਰਨਾ ਸਦਾ ਸੁਖਦਾਈ ਜੋ ਇੱਛਾ ਸੋਈ ਫਲ ਪਾਵਹਿ ਬਿਰਥੀ ਆਸ ਨਾ ਜਾਈ ਰਹਾਉ ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ ਸੋਈ ਸੰਤ ਗੁਣ ਗਾਵਾ ਪ੍ਰੇਮ ਭਗਤ ਤਾਕਾ ਮਨ ਲੀਣਾ ਪਾਰ ਬ੍ਰਹਮ ਮਨ ਭਾਵਾ ਆਠ ਪਹਿਰ ਹਰ ਕਾ ਜਸ ਰਵਣਾ ਬਿਖੈ ਠਗੌਰੇ ਲਾਥੀ ਸੰਗ ਮਿਲਾਏ ਲਿਆ ਮੇਰਾ ਕਰਤਾ ਸੰਤ ਸਾਧ ਭਏ ਸਾਥੀ ਕਰ ਗਹਿਲੀਨੇ ਸਰਬਸ ਦੀਨੇ ਆਪੇ ਆਪ ਮਿਲਾਇਆ ਕਹੋ ਨਾਨਕ ਸਰਬ ਥੂਕ ਪੂਰਨਾ ਪੂਰਾ ਸਤਿਗੁਰ ਪਾਇਆ ਕਰ ਗਹਿਲੀਨੇ ਸਰਬਸ ਦੀਨੇ ਆਪੇ ਆਪ ਮਿਲਾਇਆ ਕਹੋ ਨਾਨਕ ਸਰਬ ਥੂਕ ਪੂਰਨਾ ਪੂਰਾ ਸਤਿਗੁਰ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਸਰਵਰੇ ਕਾਇਨਾਤ ਵਾਲੀਏ ਕੁੱਲ ਆਲਮ ਭਗਤ ਵਸ਼ਲ ਗੁਣੀ ਨਿਧਾਨ ਕਿਰਪਾ ਸਿੰਧ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਨਿਤਾ ਪ੍ਰਤੀ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਤਰੁੱਠ ਕਰਕੇ ਅੰਮ੍ਰਿਤ ਵੇਲੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਇਹ ਪਾਵਨ ਪਵਿੱਤਰ ਅੰਮ੍ਰਿਤਮਈ ਬਚਨ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਮਿੱਠ ਬੋਲੜੇ ਸਭਨਾਂ ਦੇ ਸਾਜਨ, ਪ੍ਰਤੱਖ ਹਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿਰਜਣਹਾਰੇ दोहेता बाणी का बोहेता साहिब सतगुरु श्री गुरु अर्जन देव महाराज जी दे उचारण कीते हुए सोरठ राग अंदर साहिब सतगुरु श्री गुरु ग्रंथ साहिब पातशाह जी दे पावन अंग 628 ते शोभनीक हन। आओ जिथे आप जी ने देश विदेश वे जुड़ बैठ के दीवान हाल गुरद्वारा श्री मंजी साहिब श्री अमृतसर विखे गुरु शब्द दी विचार नाल जुड़ना है। इस तों पहला गुरु फतेह सारे प्रवान करो, कोई भी रसना वांझी ना रहे, सारे प्यार सहित अदब सहित आखो जी वाहे गुरु जी का खालसा वाहे गुरु जी की फतेह। गरीब नवाज ने जिथे पावन गुर शब्द के आरंभ में साढ़े ते कृपा की है कि ओ प्रभु जिहड़ा सतगुरु की कृपा के द्वारा ही सानू प्राप्त हुंदा, जदों पूरे सतगुरु नू चंगा लगे जीव उसनू भा जावे, जदों ओ मालक अपनी रजा विच तोरे, फिर उस परमेशर का जो नाम है वह जपया जा सकता है। रहाओ वाले बंद विच स्पष्ट कीता है कि वो नाम जिहड़ा सतगुर पूरा भाणा तां जपया नाम रमाणा, वो नाम ही असल विच परमेशर दे चरण हन। हर के चरण सदा सुखदाई, जो इच्छै सोई फल पावै बिरथी आस ना जाई। रहाओ परिपूर्ण परमात्मा एक शक्ति है, प्रकाश है, नूर है, ज्योत स्वरूप है। वो साढ़े वांग कोई व्यक्ति नहीं, क्योंकि जे वो व्यक्ति हुंदा ते जरूर उदा कोई खास नाम होना सी साढ़े वर्गा, उदा कोई खास चक्कर चिहन होना सी, उदी कोई वर्ण, उदी कोई जात, उदा कोई इलाका, साढ़े वांग उदा कोई खास देश हुंदा। पर गुरु की बाणी विच स्पष्ट कीता गया कि जिवें सारा संसार इस्त्री तो पैदा हुंदा है, भंडों ही भंड उपजै भंडै बाज न कोए, इसलिए सतगुरां ने सानू सारियां नू मां दा औरत दा अदब करन लई प्रेरणा कीती है। सो क्यों मंदा आखी है जित जम्मै राजान। मनुख भावें राजा होवे, जज होवे, डाक्टर होवे, ज्ञानी होवे, पंडित होवे, किसी भी अहुदे ते विराजमान होवे, है वो एक औरत दी संतान। ते साहब कहिंदे जिसने तैनू जन्म दिता है, जिहदे करके तेरी होंद तू प्रगट है संसार विच, उस मां नू उस औरत नू मंदा कहण तो पहला कई बार सोच, क्योंकि भंडों ही भंड उपजै भंडै बाज न कोए, औरतों ही सारा संसार पैदा हो रहा है। औरतों बिना संसार दे विच किसे जीव दी आमद नहीं, क्योंकि औरत संसार दी जननी है। पर उत्थे स्पष्ट कीता है कि एक परमात्मा ही है, नानक भंडै बाहरा, एको सच्चा सोए, एक रब ही है जिन्हों जन्म लैके संसार ते आउण दी लोड़ नहीं, ना वो संसार तो जांदा। चक्कर चिहन अर वर्ण, जात अर पात नहन जे, देश और ना भेह जाकर रूप रेख ना राग, ना तातै ना मातै ना जातै ना पातै। उदे साडे वांग कोई पुत्र पोतरे धियां पुत्र नहीं, ना पोतर है ना पुत्र है ना सत्र है ना मित्र है। इसे तरह परमात्मा दा साडे वर्गा शरीर भी नहीं कि असी कहीए भी जिवें शरीर दे नाल पैर जुड़े हुंदे ने भी शायद परमात्मा दे चरण एवें हड्ड मास दे पैर ने, वो निरा नूर ही नूर है। जिवें भाई वीर सिंह होना ने स्पष्ट कीता, सुपने विच तुसी मिले असानू असां धाग लवकड़ी पाई, निरा नूर तुसी हाथ नहीं आए साडी कंबदी रही कलाई। भाव वो प्रकाश रूप है, ज्ञान रूप है, निर्गुण स्वरूप दे विच ਉਹਦਾ ਕੋਈ ਚੱਕਰ ਚੇਨ ਨਹੀਂ, ਕੋਈ ਉਹਦਾ ਆਕਾਰ ਨਹੀਂ। ਅਤੇ ਸਰਗਣ ਰੂਪ ਵਿੱਚ ਜਿੰਨਾ ਆਕਾਰ ਆਪਾਂ ਵੇਖਦੇ ਹਾਂ ਉਹ ਸਾਰਾ ਪਰਮਾਤਮਾ ਹੀ ਹੈ, ਵੀ ਉਹ ਕੋਈ ਇੱਕ ਦਿਸ਼ਾ ਵਿੱਚ ਨਹੀਂ, ਸਾਰੀਆਂ ਦਿਸ਼ਾਵਾਂ ਵਿੱਚ ਰਮਿਆ। ਉਹਦੇ ਸਾਰੇ ਹੱਥ ਨੇ, ਉਹਦੇ ਸਾਰੇ ਪੈਰ ਨੇ, ਉਹਦੀਆਂ ਸਾਰੀਆਂ ਹੀ ਅੱਖਾਂ ਨੇ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ। ਹਜ਼ਾਰਾਂ ਤੇਰੇ ਨੇਤਰ ਨੇ ਪਰ ਇੱਕ ਵੀ ਤੇਰਾ ਨੇਤਰ ਨਹੀਂ, ਹਜ਼ਾਰਾਂ ਤੇਰੀਆਂ ਮੂਰਤਾਂ ਨੇ ਪਰ ਤੇਰੀ ਕੋਈ ਖਾਸ ਮੂਰਤ ਨਹੀਂ। ਸਹਿਸ ਪਦ ਬਿਮਲ, ਬਿਮਲ ਦਾ ਅਰਥ ਹੁੰਦਾ ਹੈ ਜਿਹੜੇ ਮੈਲ ਤੋਂ ਰਹਿਤ ਹੋਣ। ਹਜ਼ਾਰਾਂ ਤੇਰੇ ਪੈਰ ਨੇ, ਚਰਨ ਨੇ, ਜਿਹੜੇ ਮੈਲ ਤੋਂ ਰਹਿਤ ਨੇ, ਪਰ ਤੇਰਾ ਇੱਕ ਵੀ ਚਰਨ ਨਹੀਂ, ਤੇਰਾ ਇੱਕ ਵੀ ਪੈਰ ਨਹੀਂ। ਸਹਿਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਤੇਰੀ ਕੋਈ ਖਾਸ ਨਾਸਕਾ ਨਹੀਂ। ਸਹਿਸ ਤਵ ਗੰਧ ਇਵ ਚਲਤ ਮੋਈ, ਹਜ਼ਾਰਾਂ ਤੇਰੀਆਂ ਨਾਸਕਾਵਾਂ ਨੇ ਜੀਵਾਂ ਦੇ ਵਿੱਚ ਬੈਠ ਕੇ, ਤੂੰ ਸੰਸਾਰ ਦੀ ਸੁਗੰਧੀ ਨੂੰ ਮਾਨਣ ਵਾਲਾ। ਹੁਣ ਜਦੋਂ ਵੀ ਗੁਰਬਾਣੀ ਵਿੱਚ ਗੁਰੂ ਜਾਂ ਪਰਮੇਸ਼ਰ ਦੇ ਚਰਨਾਂ ਦੀ ਗੱਲ ਆਵੇਗੀ, ਦਸ ਪਾਤਸ਼ਾਹੀਆਂ ਭਾਵੇਂ ਸਰੀਰਕ ਰੂਪ ਵਿੱਚ ਵੀ ਵਿਚਰੀਆਂ ਨੇ, ਪਰ ਹਰ ਜਾਮੇ ਵਿੱਚ ਉਹਨਾਂ ਨੇ ਸਪਸ਼ਟ ਕੀਤਾ, ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਜੇ ਹਿਰਦੇ ਵਿੱਚ ਗੁਰੂ ਦੇ ਚਰਨ ਵਿਛਾਉਣੇ ਹੋਣ ਤੇ ਉਹ ਗੁਰੂ ਕਾ ਸ਼ਬਦ ਹੈ। ਕਦੇ ਜਪਜੀ ਸਾਹਿਬ ਪੜ੍ਹ ਕੇ, ਸੁਖਮਣੀ ਸਾਹਿਬ ਪੜ੍ਹ ਕੇ, ਬਾਰਾਂਮਾਂ ਪੜ੍ਹ ਕੇ, ਸਿੱਧ ਗੋਸ਼ਟ ਪੜ੍ਹ ਕੇ, ਕਦੇ ਸਹਿਜ ਪਾਠ ਦੇ ਰੂਪ ਵਿੱਚ ਬਾਣੀ ਪੜ੍ਹ ਕੇ, ਸ਼ਬਦ ਉਪਦੇਸ਼ ਰੂਪੀ ਜਿਹੜੇ ਚਰਨ ਨੇ ਉਹ ਹਿਰਦੇ ਵਿੱਚ ਵਸਾਉਣੇ ਨੇ। ਜਗਤ ਗੁਰੂ ਨਾਨਕ ਸਾਹਿਬ ਜਿਨ੍ਹਾਂ ਦਾ 550 ਸਾਲਾ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾਣਾ ਹੈ, ਉਹਨਾਂ ਨੂੰ ਵੀ ਜਦੋਂ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਭਾਈ ਖੇਡਾ ਅਤੇ ਭਾਈ ਪਿਰਥਾ ਜੀ ਨੇ ਪੁੱਛਿਆ ਸੀ, ਸਤਿਗੁਰੂ ਜੀ ਅੱਜ ਤੁਹਾਡੀ ਸੰਗਤ ਵਿੱਚ ਆਏ ਹਾਂ, ਉਪਦੇਸ਼ ਸੁਣਿਆ, ਅਸੀਂ ਵਾਪਸ ਚਲੇ ਜਾਣਾ ਹੈ, ਕੀ ਇਹ ਚਰਨ ਸ਼ਰਨ ਅਸੀਂ ਖੇਤਾਂ ਵਿੱਚ ਕੰਮ ਕਰਦਿਆਂ ਮਾਣ ਸਕਦੇ ਹਾਂ? ਇਹ ਚਰਨ ਸ਼ਰਨ ਅਸੀਂ ਦੁਕਾਨ ਵਿੱਚ ਬੈਠੇ ਨੌਕਰੀ ਕਰਦੇ, ਖੇਤਾਂ ਵਿੱਚ ਹਲ ਚਲਾਉਂਦੇ ਮਾਣ ਸਕਦੇ ਹਾਂ, ਵਪਾਰ ਕਰਦੇ? ਸਾਹਿਬ ਕਹਿਣ ਲੱਗੇ ਬਿਲਕੁਲ, ਕਿਉਂਕਿ ਚਰਨ ਸ਼ਰਨ ਦਾ ਭਾਵ ਸਰੀਰ ਨਾਲ ਜੁੜੇ ਹੋਏ ਚਰਨ ਨਹੀਂ ਹੈ। ਸ੍ਰੀ ਪ੍ਰਭ ਬੋਲੇ ਹਮ ਪੱਗ ਤੈਵਾਂ, ਸਦਾ ਬਸੈ ਸਤ ਸੰਗਤ ਜੈਵਾਂ। ਜੇ ਕਰਤਾਰਪੁਰ ਸਾਹਿਬ ਆਇਓ, ਇੱਥੇ ਸੰਗਤ ਹੈ, ਸੰਗਤ ਵਿੱਚ ਬੈਠੇ ਹੋ, ਇਹ ਵੀ ਗੁਰੂ ਕੀ ਚਰਨ ਸ਼ਰਨ ਹੈ। ਅਤੇ ਜੇ ਤੁਸੀਂ ਆਪਣੇ ਘਰਾਂ ਵਿੱਚ ਜਾ ਕੇ ਜਦੋਂ ਗੁਰੂ ਦੇ ਸ਼ਬਦ ਨਾਲ ਜੁੜੋਗੇ, ਸਤਸੰਗ ਵਿੱਚ ਜੁੜੋਗੇ, ਜਿੱਥੇ ਵੀ ਸਤਸੰਗ ਵਿੱਚ ਜੁੜ ਕੇ ਗੁਰੂ ਕੇ ਸ਼ਬਦ ਨਾਲ ਜੁੜੋਗੇ, ਇਹ ਗੁਰੂ ਕੀ ਚਰਨ ਸ਼ਰਨ ਹੈ। ਸਾਹਿਬ ਕਹਿੰਦੇ ਇੱਕ ਨੁਕਤਾ ਹੋਰ, ਧਰਮ ਕਿਰਤ ਕਰ ਵੰਡ ਜੇ ਖਾਓ। ਜੇ ਧਰਮ ਦੀ ਕਿਰਤ ਕਰੋਗੇ, ਵੰਡ ਕੇ ਛਕੋਗੇ, ਪਰਮੇਸ਼ਰ ਦਾ ਨਾਮ ਜਪੋਗੇ, ਚਰਨ ਸ਼ਰਨ ਇਉਂ ਨਿੱਜ ਜੇ ਕਮਾਓ, ਇਹ ਨਿਤਾ ਪ੍ਰਤੀ ਤੁਸੀਂ ਗੁਰੂ ਕੀ ਚਰਨ ਸ਼ਰਨ ਨੂੰ ਮਾਣੋਗੇ। ਭਾਵ ਗੁਰੂ ਕੇ ਚਰਨਾਂ ਨਾਲ ਜੁੜਨਾ, ਧਰਮ ਦੀ ਕਿਰਤ ਕਰਨਾ, ਵੰਡ ਕੇ ਛਕਣਾ, ਅਤੇ ਗੁਰੂ ਦੇ ਸਿਧਾਂਤ ਨੂੰ, ਗੁਰੂ ਦੀ ਸਿੱਖਿਆ ਨੂੰ ਹਿਰਦੇ ਦੇ ਵਿੱਚ ਵਸਾਉਣਾ, ਇਹ ਹੈ ਗੁਰੂ ਕੇ ਚਰਨਾਂ ਦਾ ਧਿਆਨ, ਪਰਮੇਸ਼ਰ ਦੇ ਚਰਨਾਂ ਦਾ ਧਿਆਨ, ਚਿੱਤ ਚਰਨ ਨਾਮ। ਜਦੋਂ ਪਰਮੇਸ਼ਰ ਦਾ ਨਾਮ ਜਪਾਂਗੇ, ਬੰਦਗੀ ਕਰਾਂਗੇ, ਪ੍ਰਭੂ ਦੀ ਹਜ਼ੂਰੀ ਨੂੰ ਮਾਣਾਂਗੇ, ਜਦੋਂ ਇਹ ਕਹਾਂਗੇ ਕਿ ਸਾਡੀ ਹੋਂਦ ਉਸ ਮਾਲਕ ਕਰਕੇ ਆ, ਉਹ ਸਾਨੂੰ ਚਲਾਉਣ ਵਾਲਾ, ਉਹਦੇ ਆਸਰੇ ਸਾਡੀ ਜ਼ਿੰਦਗੀ ਦੀ ਰੌਂ ਰੁਮਕ ਰਹੀ ਹੈ, ਜਦੋਂ ਉਹਦੀ ਹੋਂਦ ਨੂੰ ਸਵੀਕਾਰ ਕਰ ਲਵਾਂਗੇ, ਇਹ ਉਹਦੇ ਚਰਨਾਂ ਦੀ ਸ਼ਰਨ ਨੂੰ ਮਾਨਣਾ ਹੈ। ਕਿਉਂਕਿ ਪਰਮੇਸ਼ਰ ਦੇ ਚਰਨ ਪਰਮੇਸ਼ਰ ਦੀ ਬੰਦਗੀ ਹੈ, ਮਾਲਕ ਦੀ ਸਿਫਤ ਸਲਾਹ ਹੈ, ਜਿਹਨੂੰ ਜਪ ਜਪ ਕੇ, ਜਿਹਨੂੰ ਹਿਰਦੇ ਵਿੱਚ ਵਸਾ ਕੇ ਸਦਾ ਆਤਮਕ ਜੀਵਨ ਅਸੀਂ ਪ੍ਰਾਪਤ ਕਰਨਾ ਹੈ। ਗੁਰੂ ਕੀ ਬਾਣੀ ਵਿੱਚ ਤਾਂ ਇਹ ਅਸੀਸਾਂ ਵੀ ਦਿੱਤੀਆਂ ਗਈਆਂ ਨੇ, ਭਵਰ ਤੁਮਾਰਾ ਇਹ ਮਨ ਹੋਵੋ, ਹਰ ਚਰਨਾ ਹੋਵੋ ਕੌਲਾ, ਨਾਨਕ ਦਾਸ ਉਨ ਸੰਗ ਲਪਟਾਇਓ, ਜਿਉਂ ਬੂੰਦੈ ਚਾਤਰ ਕਮੌਲਾ। ਹੇ ਜੀਵ, ਇਹ ਤੇਰਾ ਮਨ ਇੱਕ ਭੌਰੇ ਦੀ ਤਰ੍ਹਾਂ ਬਣ ਜਾਏ, ਗੁਰੂ ਤੇ ਪਰਮੇਸ਼ਰ ਦੇ ਚਰਨ ਕਮਲਾਂ ਦੀ ਤਰ੍ਹਾਂ, ਤੇ ਜਿਵੇਂ ਕਮਲ ਦੇ ਫੁੱਲ ਤੇ ਬੈਠ ਕੇ ਭੌਰਾ ਉਹਦੇ ਵਿੱਚੋਂ ਮਕਰੰਦ ਰਸ ਪ੍ਰਾਪਤ ਕਰਦਾ, ਜਦੋਂ ਵੀ ਤੂੰ ਗੁਰੂ ਕੇ ਚਰਨਾਂ ਨੂੰ, ਗੁਰੂ ਕੀ ਹਜ਼ੂਰੀ ਨੂੰ ਮਾਣੇਗਾ, ਪਰਮੇਸ਼ਰ ਦੀ ਬੰਦਗੀ ਵਿੱਚ ਜੁੜੇਗਾ, ਤੈਨੂੰ ਪਰਮੇਸ਼ਰ ਤੇ ਗੁਰੂ ਦੇ ਚਰਨਾਂ ਵਿੱਚੋਂ, ਸ਼ਰਨ ਵਿੱਚੋਂ, ਉਪਦੇਸ਼ ਵਿੱਚੋਂ ਜਿਹੜਾ ਰਸ ਪ੍ਰਾਪਤ ਹੋਵੇਗਾ, ਸੱਚਮੁੱਚ ਇਸੇ ਤਰ੍ਹਾਂ ਜਿਵੇਂ ਇੱਕ ਭੌਰੇ ਨੂੰ कमल फुल दे विच्चों रस प्राप्त हुंदा है। गुरु की बाणी विच प्रभु ते गुरु दे चरणां नूं कमल नाल भी तुलना दित्ती गई है। महाकवि भाई संतोख सिंह जी जदों ओ गुरु की चरण शरण की वडियाई करदे ने, उन्हां ने बड़े गुण जिहड़े ने ओ कमल फुल दे ते गुरु दे चरणां दी शरण दे बराबर दसे ने। कहण लगे जिवें कमल दा जिहड़ा फुल है उहदे उपर पराग शोभदी है ते गुरु परमेशर नाल जुड़िया होया, जदों गुरु परमेशर दे मार्ग ते चलदा ते अगे जीवां नूं तोरदा है, गुरु दी जिहड़ी चरण शरण है इत्थे परमेशर दी बंदगी दी जिहड़ी पराग है उह शोभदी है। कहण लगे जिवें कमल फुल विच गंध सुगंधी है, गुरु की चरण शरण विच परमेशर दे नाम दी सुगंधी है। क्योंकि साडे जीवन विचों जदों परमेशर दी बंदगी मनफी हो जावे, भावें लखां पाउडर लाए होण, हार शिंगार कीता होवे, सेंट सुटिया होवे, सुगंधी वालियां वस्तुआं दा छिड़का कीता होवे, साहब कहिंदे बिरथा नाम बिना तन अंध मुख आवत तांकै दुर्गंध। साडी जिंदगी विच दुर्गंधी बेमुखताई दी है। जे जीवन नूं सुगंधित करना चाहुंदे आ ते परमेशर दी बंदगी नाल जुड़ना पवेगा। इसे करके साहब ने बचन कहे जे मालक नाल जुड़ जाओगे ना ते आ केसर मल दी लोड़ नहीं, फिर तां कुंगू की काया। रब दी बंदगी करन वालियां दी काया शरीर ही केसर बन जांदा है। उहनूं मनमत करन दी लोड़ नहीं भी वही खाते साल विच शुरू करने ते केसर दे टिक्के लाओ, बच्चे नूं सगन लगना ते केसर लाओ। वेख्यो किते गुरसिख परिवारां दे अंदर जदों व्याहां दे समय सगन लगदे ने कोई केसर दा टिक्का नहीं लाया जांदा। साहब कहिंदे रब दी बंदगी गुरु दी सिख्या शरीर विच जीवन विच वस जावे ते कुंगू की काया शरीर ही केसर बन जांदा है। कुंगू की काया रतना की ललता अगर वास तन सास, अगर कहिंदे ने चंदन नूं, चंदन दी सुगंधी वर्गे सुवास बन जांदे ने। अठ सठ तीर्थ का मुख टिक्का तित घट मत विगास। कवि संतोख सिंह जी ने बड़े गुण गुरु की चरण शरण ते कमल फुल दे बराबर दसे। कहण लगे इको जी कोमलता है, इको जी निरलेपता है, पर एक गुण गुरु की चरण शरण विच विशेष है कि कमल फुल जदों उहदे ते भौरा विश्वास करके उपर आ के बैठदा, जदों सूरज छिपण लगदा ते कमल दे फुल नूं भौरे दी चिंता नहीं, वो अपनियां पंखड़ियां बंद करके अपने प्रीतवान भौरे दी परवाह ना करदा होया पंखड़ियां विच उस भौरे नूं घुट के उहदी जीवन लीला खत्म कर दिंदा है। पर गुरु की चरण शरण विच आउण नाल तां जीवन मिलदा है, इत्थे मोक्ष प्राप्त हुंदी है। कवि संतोख सिंह जी ने श्री नानक प्रकाश ग्रंथ विच लिखिया कि बड़े गुण गुरु की चरण शरण दे कमल फुल दे बराबर होणगे। पास पराग सी सोहत सुंदर, गंध सी कीरत मद समाना, कोमलता कोमलता एक सी, निरलेपता सी निरलेप समाना, हैं अरबिंद से अंगद के पाग, मोखद एक बशेखता जाना। अरबिंद कहिंदे ने कमल नूं, बड़े गुण कमल फुल दे गुरु चरण शरण दे बराबर, पर मोखद एक बशेखता जाना, कमल अपने भौरे नूं मार दिंदा ते गुरु अपने सिख नूं जीवन दान दिंदा, अमृत पीवो सदा चिर जीवो। जिहड़ा गुरु की चरण शरण नाल परमेश्वर दी चरण शरण दे नाल जुड़ जांदा है, साहब कहिंदे सचमुच उहनूं जीवन विच मोक्ष प्राप्त हुंदी, उह जीवन मुक्त हो जांदा है। इस करके गुरु के चरणां दी परमेश्वर दे चरणां दी जदों महिमा कीती गई, गुर के चरण जी का निस्तारा, समुंद सागर जिन खिन मैं तारा, हर हर चरण हृदय उर तारे, सिमर स्वामी सतगुर अपना, कारज सफल हमारे, कहो नानक तांके पूर करमा, जांका गुर चरणी मन लागा। जिन्हां दा गुरु दे चरणां नाल परमेशर दे चरणां नाल मन जुड़ गया, क्योंकि मैं पहलां स्पष्ट कीता है कि गुरु दे चरण परमेशर दे चरण केवल हड मास दे पैर नहीं, गुरु की चरण शरण दा भाव है जिहड़ा गुरु की हजूरी नूं मानदा है, गुरु की सिख्या नूं हिरदे विच वसाउंदा है। आम करके चरण शब्द केवल पैरां वास्ते नहीं, ਆ ਵੇਖੋ ਜਦੋਂ ਕਈ ਤਰ੍ਹਾਂ ਦੀਆਂ ਕਹਾਣੀਆਂ ਜਾਂ ਵੱਖਰੇ ਵੱਖਰੇ ਜਿਹੜੇ ਲੇਖ ਹੁੰਦੇ ਨੇ ਜਾਂ ਇੰਜ ਕਹਿ ਲਈਏ ਕਿ ਸਕੂਲਾਂ ਵਿੱਚ ਤੂਤਾਂ ਵਾਲਾ ਖੂਹ ਇੱਕ ਨਾਵਲ ਪੜ੍ਹਾਇਆ ਜਾਂਦਾ ਸੀ ਅਤੇ ਉਹਦੇ ਵੱਖਰੇ ਵੱਖਰੇ ਕਾਂਡ, ਉਹਨਾਂ ਨੂੰ ਵੱਖਰੇ ਵੱਖਰੇ ਚਰਨ ਕਿਹਾ ਜਾਂਦਾ ਸੀ। ਚਰਨ ਦਾ ਭਾਵ ਇੱਕ ਅਧਿਆਏ ਵੀ ਹੈ ਵੀ ਪਹਿਲੇ ਚਰਨ ਵਿੱਚ, ਦੂਜੇ ਚਰਨ ਵਿੱਚ, ਪਹਿਲੇ ਕਾਂਡ ਵਿੱਚ, ਦੂਜੇ ਕਾਂਡ ਵਿੱਚ। ਤੁਸੀਂ ਕਦੇ ਖਬਰਾਂ ਸੁਣਦੇ ਹੋਵੋ ਅਤੇ ਖਬਰਾਂ ਸੁਣਦਿਆਂ ਕਈ ਵਾਰ ਇਹ ਅਨਾਊਂਸ ਹੁੰਦਾ ਕਿ ਅੱਜ ਵਿਧਾਨ ਸਭਾ ਦੇ ਪਹਿਲੇ ਚਰਨ ਵਿੱਚ ਆਹ ਮਤੇ ਪਾਸ ਹੋਏ ਨੇ। ਹੁਣ ਵਿਧਾਨ ਸਭਾ ਕੋਈ ਸਰੀਰ 'ਤੇ ਹੈ ਨਹੀਂ ਵੀ ਵਿਧਾਨ ਸਭਾ ਦਾ ਕੋਈ ਲਹੂ ਮਾਸ ਦਾ ਹੱਡ ਮਿਜ ਦਾ ਕੋਈ ਪੈਰ ਹੋਵੇਗਾ। ਵਿਧਾਨ ਸਭਾ ਦੇ ਚਰਨ ਦਾ ਕੀ ਭਾਵ ਹੈ? ਪਹਿਲਾ ਸੈਸ਼ਨ, ਦੂਜਾ ਸੈਸ਼ਨ। ਜਿਵੇਂ ਅਧਿਆਏ ਵਾਸਤੇ, ਕਾਂਡ ਵਾਸਤੇ ਚਰਨ ਸ਼ਬਦ ਵਰਤਿਆ ਜਾਂਦਾ, ਇਸੇ ਤਰ੍ਹਾਂ ਚਰਨ ਸੈਸ਼ਨ ਵਾਸਤੇ ਵੀ, ਸਮੇਂ ਵਾਸਤੇ ਵੀ ਵਰਤਿਆ ਕਿ ਪਹਿਲੇ ਚਰਨ ਵਿੱਚ ਆਹ ਕੁਝ ਹੋਇਆ। ਇਸੇ ਤਰ੍ਹਾਂ ਸਤਿਕਾਰ ਦਾ ਵੀ ਇਹ ਪ੍ਰਤੀਕ ਹੈ, ਜਿਵੇਂ ਕਿਸੇ ਨੂੰ ਕਹਿ ਦੇਣਾ ਕਿ ਅਸੀਂ ਅੱਖੀਆਂ ਵਿਛਾ ਦਿਆਂਗੇ, ਪਲਕਾਂ ਵਿੱਚ ਬਿਠਾਵਾਂਗੇ। ਕੋਈ ਪੁੱਛੇ ਵੀ ਕਿੱਥੇ ਰਹਿੰਦੇ ਹੋ ਅਤੇ ਅੱਗੋਂ ਉੱਤਰ ਮਿਲਦਾ ਵੀ ਤੁਹਾਡੇ ਚਰਨਾਂ ਵਿੱਚ ਹੀ ਰਹੀਦਾ। ਹੁਣ ਚਰਨਾਂ ਵਿੱਚ ਕਿਹੜੀ ਸਰਾਂ ਬਣੀ ਹੈ ਵੀ ਕਮਰਾ ਬਣਿਆ ਵੀ ਉੱਥੇ ਜਾ ਕੇ ਆਪਾਂ ਰਹਿਣਾ? ਇਹ ਸਤਿਕਾਰ ਲਈ ਵੀ ਸ਼ਬਦ ਵਰਤੇ ਜਾਂਦੇ ਨੇ ਵੀ ਤੁਹਾਡੇ ਚਰਨਾਂ ਵਿੱਚ ਹੀ ਰਹਿੰਦੇ ਹਾਂ। ਸਤਿਗੁਰੂ ਨੇ ਕਿਰਪਾ ਕੀਤੀ, ਸਾਨੂੰ ਪਰਮੇਸ਼ਰ ਦੇ ਚਰਨਾਂ ਨਾਲ ਜੋੜਿਆ, ਗੁਰੂ ਦੇ ਚਰਨਾਂ ਨਾਲ ਜੋੜਿਆ ਅਤੇ ਨਾਲ ਸਪਸ਼ਟ ਵੀ ਕਰ ਦਿੱਤਾ ਕਿ ਗੁਰੂ ਕੇ ਚਰਨ, ਪਰਮੇਸ਼ਰ ਦੇ ਚਰਨ ਅਸਲ ਵਿੱਚ ਗੁਰੂ ਕੀ ਸਿੱਖਿਆ ਹੈ ਜਿਹਨੂੰ ਆਪਾਂ ਆਪਣੇ ਹਿਰਦੇ ਵਿੱਚ ਵਸਾਉਣਾ ਅਤੇ ਜਿਹਦੇ ਹਿਰਦੇ ਵਿੱਚ ਗੁਰੂ ਦੀ ਸਿੱਖਿਆ, ਪਰਮੇਸ਼ਰ ਦੀ ਸਿੱਖਿਆ ਵਸ ਜਾਂਦੀ ਹੈ, ਜੋ ਮਾਲਕ ਦੀ ਹਜ਼ੂਰੀ ਨੂੰ ਮਾਣਦੇ ਨੇ, ਸੱਚਮੁੱਚ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਤਬਦੀਲ ਹੋ ਜਾਂਦੀ, ਉਹਨਾਂ ਦੀ ਜ਼ਿੰਦਗੀ ਵਿੱਚੋਂ ਵਹਿਮ ਭਰਮ ਖਤਮ ਹੋ ਜਾਂਦੇ ਨੇ, ਉਹ ਕਰਮ ਕਾਂਡਾਂ ਤੋਂ ਰਹਿ ਧੋ ਕੇ ਮਾਲਕ ਦੀ ਚਰਨ ਸ਼ਰਨ ਨੂੰ ਹੀ ਸਭ ਤੋਂ ਵੱਡੀ ਮੁਕਤੀ, ਸਭ ਤੋਂ ਵੱਡਾ ਸਵਰਗ ਮੰਨਦੇ ਨੇ। ਅਸੀਂ ਪੜ੍ਹਦੇ ਹਾਂ ਇਤਿਹਾਸ ਵਿੱਚ ਕਿ ਜਦੋਂ ਗੜਸ਼ੰਕਰ ਦੇ ਇਲਾਕੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇੱਕ ਸਿੱਖ ਸੀ ਭਾਈ ਤਿਲਕਾ, ਜੋ ਉਸ ਇਲਾਕੇ ਦਾ ਪ੍ਰਚਾਰਕ ਵੀ ਸੀ। ਉਸ ਇਲਾਕੇ ਦੇ ਵਿੱਚ ਇੱਕ ਜੋਗੀ ਜਿਹੜਾ ਪਖੰਡ ਕਰ ਰਿਹਾ ਸੀ, ਜਿਹਨੇ ਇਸ ਗੱਲ ਦਾ ਐਲਾਨ ਕੀਤਾ ਸੀ ਵੀ ਜਿਹੜਾ ਗੁਰੂ ਦਾ ਦਰ ਛੱਡ ਕੇ ਮੇਰੇ ਕੋਲ ਆਵੇਗਾ ਮੈਂ ਉਹਨੂੰ ਇੱਕ ਸਾਲ ਦਾ ਸਵਰਗ ਦਿਆਂਗਾ। ਲੋਕੀ ਇੰਨੇ ਲਾਲਚੀ, ਇੰਨੇ ਅੰਧ ਵਿਸ਼ਵਾਸੀ ਹੋ ਜਾਂਦੇ ਨੇ ਕਿ ਸੱਚੇ ਗੁਰੂ ਦਾ ਦਰ ਛੱਡ ਕੇ ਉੱਧਰ ਨੂੰ ਤੁਰ ਪਏ। ਆ ਵੇਖੋ ਕਦੇ ਖਡੂਰ ਸਾਹਿਬ ਦੀ ਧਰਤੀ, ਉੱਥੋਂ ਦੇ ਲੋਕਾਂ ਨੇ ਇੱਕ ਤਪੇ ਦੇ ਮਗਰ ਲੱਗ ਕੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਬੇਨਤੀ ਕੀਤੀ, ਤੁਸੀਂ ਖਡੂਰ ਸਾਹਿਬ ਛੱਡ ਕੇ ਚਲੇ ਜਾਓ। ਸਤਿਗੁਰੂ ਕਹਿਣ ਲੱਗੇ ਵੀ ਜੇ ਸਾਡੇ ਖਡੂਰ ਸਾਹਿਬ ਛੱਡ ਕੇ ਜਾਣ ਨਾਲ ਤੁਹਾਡਾ ਭਲਾ ਹੁੰਦਾ, ਮੀਂਹ ਪੈਂਦਾ ਸੀ ਚਲੇ ਜਾਂਦੇ, ਪਰ ਬਾਅਦ ਵਿੱਚ ਪਛਤਾਉਣਾ ਪਿਆ ਵੀ ਹੋਇਆ ਕੁਝ ਵੀ ਨਹੀਂ। ਇਸੇ ਤਰ੍ਹਾਂ ਜਦੋਂ ਗੜਸ਼ੰਕਰ ਦੇ ਇਲਾਕੇ ਵਿੱਚ ਉਹ ਤਪਾ ਪ੍ਰਚਾਰ ਕਰ ਰਿਹਾ ਸੀ ਕਿ ਜਿਹੜਾ ਮੇਰੇ ਦਰਸ਼ਨਾਂ ਨੂੰ ਆਵੇਗਾ ਮੈਂ ਉਹਨੂੰ ਇੱਕ ਸਾਲ ਦਾ ਸਵਰਗ ਦੇਵਾਂਗਾ, ਸਾਰੇ ਉੱਧਰ ਨੂੰ ਦੌੜ ਪਏ। ਪਰ ਉਹਨੂੰ ਪਤਾ ਲੱਗਾ ਵੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਭਾਈ ਤਿਲਕਾ ਨਹੀਂ ਆਇਆ, ਕਿਉਂਕਿ ਭਾਈ ਤਿਲਕਾ ਜੀ ਨੂੰ ਪਤਾ ਸੀ ਕਵਨ ਸੁਰਗ ਕਿਆ ਨਰਕ ਵਿਚਾਰਾ ਸੰਤਨ ਦੋ ਰਾਧੇ ਹਮ ਕਾਹੂ ਕੀ ਕਾਣ ਨ ਕੱਢਤੇ ਆਪਣੇ ਗੁਰ ਪ੍ਰਸਾਦੇ। ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੈ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ। ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ। ਗੁਰੂ ਕਾ ਸਿੱਖ ਗੁਰੂ ਤੇ ਪਰਮੇਸ਼ਰ ਦੇ ਚਰਨਾਂ ਨੂੰ ਹੀ ਸਭ ਤੋਂ ਵੱਡਾ ਸਵਰਗ, ਸਭ ਤੋਂ ਵੱਡਾ ਬੈਕੁੰਠ ਮੰਨਦਾ, ਇਹੀ ਉਹਦੀ ਮੁਕਤੀ ਹੈ, ਇਹੀ ਉਹਦੇ ਰਾਜ ਭਾਗ ਦੇ ਸੁੱਖ ਨੇ। ਜਦੋਂ ਉਸ ਜੋਗੀ ਨੂੰ ਪਤਾ ਲੱਗਾ, ਉਹ ਖੁਦ ਭਾਈ ਤਿਲਕਾ ਜੀ ਨੂੰ ਮਿਲਣ ਵਾਸਤੇ ਤੁਰਿਆ। ਭਾਈ ਤਿਲਕਾ ਜੀ ਨੇ ਦਰਵਾਜ਼ਾ ਬੰਦ ਕਰ ਦਿੱਤਾ, ਇਹਨੇ ਦਰਵਾਜ਼ੇ ਤੇ ਆ ਕੇ ਦਰਵਾਜ਼ਾ ਖੜਕਾ ਕੇ ਆਵਾਜ਼ ਦਿੱਤੀ, ਕਹਿਣ ਲੱਗੇ ਭਾਈ ਤਿਲਕਾ ਦਰਵਾਜ਼ਾ ਖੋਲ ਦੇ ਮੈਂ ਤੇਰੇ ਲਈ ਮੁਕਤੀ ਦਾ ਦਰ ਖੋਲ ਦਿਆਂਗਾ। ਭਾਈ ਤਿਲਕਾ ਜੀ ਦਾ ਜਵਾਬ ਸੀ ਮੇਰੇ ਲਈ ਮੁਕਤੀ ਦਾ ਦਰਵਾਜ਼ਾ ਖੁੱਲ੍ਹੇ ਚਾਹੇ ਨਾ ਖੁੱਲ੍ਹੇ, ਪਰ ਤੇਰੇ ਲਈ ਇਹ ਦਰਵਾਜ਼ਾ ਨਹੀਂ ਖੁੱਲ੍ਹੇਗਾ, ਕਿਉਂਕਿ ਉਹ ਮੁਕਤੀ ਵੀ ਨਹੀਂ ਚਾਹੀਦੀ ਜਿਹੜੀ ਸਾਨੂੰ ਗੁਰੂ ਤੋਂ ਪਰਮੇਸ਼ੁਰ ਤੋਂ ਦੂਰ ਕਰ ਦੇਵੇ। ਰਾਜ ਭਾਗ ਚਾਹੀਦਾ, ਮੁਕਤੀ ਚਾਹੀਦੀ ਹੈ, ਪਰ ਸਾਹਿਬ ਕਹਿੰਦੇ ਉਹ ਰਾਜ, ਉਹ ਮੁਕਤੀ ਜਿਹੜੀ ਗੁਰੂ ਤੇ ਪਰਮੇਸ਼ੁਰ ਤੋਂ ਬੇਮੁੱਖ ਕਰੇ। ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਉਵੇਂ ਸਤਿਗੁਰੂ ਜੀ ਨੇ ਅਧਿਆਤਮਕ ਰਾਜ ਬਖਸ਼ਿਸ਼ ਕੀਤਾ, ਨਾਨਕ ਰਾਜ ਚਲਾਇਆ ਸੱਚ, ਕੋਟ ਸਤਾਣੀ ਨੀਮਦ ਹੈ। ਉਵੇਂ ਗੁਰੂ ਗਰੀਬ ਨਵਾਜ ਨੇ ਸਿੱਖਾਂ ਤੇ ਕਿਰਪਾ ਕੀਤੀ, ਬਾਬਾ ਬੰਦਾ ਸਿੰਘ ਬਹਾਦਰ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਵਿੱਚ ਜਿਹੜਾ ਰਾਜ ਅੱਜ ਤੱਕ ਵੀ ਲੋਕ ਯਾਦ ਕਰਦੇ ਨੇ ਉਸ ਖਾਲਸੇ ਦੇ ਰਾਜ ਨੂੰ, ਪਰ ਉਹ ਮੁਕਤੀਆਂ ਉਹ ਰਾਜ ਭਾਗ ਜਿਹੜੇ ਗੁਰੂ ਤੋਂ ਬੇਮੁੱਖ ਕਰਨ, ਪਰਮੇਸ਼ੁਰ ਤੋਂ ਬੇਮੁੱਖ ਕਰਨ, ਗੁਰੂ ਕਾ ਸਿੱਖ ਕਹਿੰਦਾ ਮੈਨੂੰ ਉਹ ਵਿਧੀ ਪ੍ਰਵਾਨ ਨਹੀਂ ਹੈ। ਜਦੋਂ ਵਾਰ ਵਾਰ ਵਾਸਤਾ ਪਾਉਣ ਤੇ ਫਿਰ ਵੀ ਭਾਈ ਤਿਲਕਾ ਜੀ ਨੇ ਦਰਵਾਜ਼ਾ ਨਾ ਖੋਲਿਆ ਤੇ ਉਸ ਜੋਗੀ ਨੇ ਇਹ ਆਵਾਜ਼ ਦਿੱਤੀ, ਕਹਿਣ ਲੱਗੇ ਭਾਈ ਸਾਹਿਬ ਦਰਵਾਜ਼ਾ ਖੋਲ ਦਿਓ, ਮੈਂ ਤੁਹਾਨੂੰ ਆਪਣੇ ਮਗਰ ਲਾਉਣ ਲਈ ਨਹੀਂ, ਸਗੋਂ ਮੈਂ ਖੁਦ ਤੁਹਾਡੇ ਨਾਲ ਜਾ ਕੇ ਗੁਰੂ ਅਰਜਨ ਦੇਵ ਜਾਂ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਬਾਅਦ ਵਿੱਚ ਗੁਰਗੱਦੀ ਤੇ ਬਿਰਾਜਮਾਨ ਸਨ, ਕਹਿਣ ਲੱਗੇ ਮੈਂ ਤੁਹਾਡੇ ਨਾਲ ਜਾ ਕੇ ਤੁਹਾਡੇ ਗੁਰੂ ਦਾ ਸਿੱਖ ਬਣਨ ਲਈ ਤਿਆਰ ਹਾਂ। ਸੱਚਮੁੱਚ ਜਦੋਂ ਗੁਰੂ ਕੇ ਸਿੱਖ ਵਿੱਚ ਦ੍ਰਿੜਤਾ ਹੋਵੇ, ਵਿਸ਼ਵਾਸ ਹੋਵੇ ਤੇ ਕੋਈ ਇਹਦੀ ਬਿਰਤੀ ਨੂੰ ਡੁਲਾ ਨਹੀਂ ਸਕਦਾ। ਜੇ ਕੋਈ ਆ ਕੇ ਕਵੇ ਆਓ ਤੁਹਾਨੂੰ ਫਲਾਣੀ ਜਗ੍ਹਾ ਕਿਸੇ ਥਾਂ ਤੇ ਚੌਂਕੀ ਭਰਾ ਲਿਆਈਏ, ਕਿਸੇ ਥਾਂ ਤੇ ਧਾਗੇ ਤਵੀਤ ਲਿਆ ਕੇ ਤੁਹਾਨੂੰ ਸੁਖੀ ਕਰ ਦਈਏ, ਨਹੀਂ ਉਹਨਾਂ ਨੂੰ ਕਿਹਾ ਕਰੋ ਸਾਡੇ ਕੋਲ ਗੁਰੂ ਕੇ ਸ਼ਬਦ ਦਾ ਓਟ ਆਸਰਾ ਹੈ, ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ। ਉਹ ਆਪਣੇ ਆਪ ਖੁਆਰ ਹੋ ਕੇ ਭਟਕ ਭਟਕ ਕੇ ਫਿਰ ਵਾਪਸ ਆ ਜਾਣਗੇ, ਕਿਉਂਕਿ ਜਿੱਧਰ ਉਹ ਤੁਰੇ ਨੇ ਉੱਧਰੋਂ ਮੁੜਿਆ ਹੀ ਅਸਲ ਵਿੱਚ ਜੀਵਨ ਦੀ ਸਫਲਤਾ ਪ੍ਰਾਪਤ ਹੋਣੀ ਹੈ। ਅੱਜ ਜਿੱਥੇ ਪਾਉਂਟਾ ਸਾਹਿਬ ਦੀ ਧਰਤੀ 'ਤੇ ਉਸ ਵੇਲੇ ਜਿਹੜੇ ਸ਼ਹੀਦ ਹੋਏ ਸਨ ਉਹਨਾਂ ਦੀ ਯਾਦ ਵਿੱਚ ਬੜਾ ਵੱਡਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ, ਉਹ ਵੀ ਇਸ ਗੱਲ ਦਾ ਪ੍ਰਤੀਕ ਹੈ ਕਿ ਗੁਰੂ ਕਾ ਸਿੱਖ ਆਪਣੇ ਗੁਰਧਾਮਾਂ ਦੀ ਖਾਤਰ, ਗੁਰੂ ਸਿਧਾਂਤ ਦੀ ਖਾਤਰ, ਗੁਰੂ ਚਰਨਾਂ ਨਾਲ, ਗੁਰੂ ਸਿੱਖਿਆ ਦੇ ਨਾਲ ਇੰਨਾ ਪਿਆਰ ਬਣ ਜਾਂਦਾ ਹੈ ਕਿ ਸੱਚਮੁੱਚ ਸਤਿਗੁਰ ਸੇਵਾ ਭਾਏ ਪ੍ਰਾਨ ਪੂਜਾ ਕਰੇ ਸਿੱਖ। ਗੁਰੂ ਕੀ ਸੇਵਾ ਕਰਦਿਆਂ, ਗੁਰੂ ਕੇ ਸਿਧਾਂਤ ਤੇ ਚੱਲਦਿਆਂ ਜੇ ਕਿਤੇ ਪ੍ਰਾਣ ਨਿਸ਼ਾਵਰ ਕਰਨ ਦਾ ਵੀ ਮੌਕਾ ਆਵੇ ਤੇ ਇਹ ਆਪਣਾ ਪੈਰ ਪਛਾਣ ਹੀ ਕਰਦਾ। ਇਹ ਗੁਰੂ ਦੀ ਸਿੱਖ ਨਾਲ ਤੇ ਸਿੱਖ ਦੀ ਗੁਰੂ ਨਾਲ ਪ੍ਰੀਤ ਦਾ ਪ੍ਰਤੀਕ ਹੈ। ਆਓ ਜਿਵੇਂ ਸਤਿਗੁਰੂ ਜੀ ਨੇ ਕਿਰਪਾ ਕੀਤੀ ਸਾਨੂੰ ਇਹ ਸ਼ਬਦ ਦੇ ਵਿੱਚ ਸਿਧਾਂਤ ਬਖਸ਼ਿਸ਼ ਕੀਤਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਾਰੇ ਜੁੜਨ ਦਾ ਯਤਨ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ।
ਇਹ ਪਾਵਨ ਅੰਮ੍ਰਿਤਮਈ ਬਚਨ ਸੋਰਠ ਰਾਗ ਵਿੱਚ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹਨ।
ਸਤਿਗੁਰ ਪੂਰੇ ਭਾਣਾ।
ਇਹ ਭਾਈ ਜਦੋਂ ਪੂਰੇ ਸਤਿਗੁਰੂ ਨੂੰ ਭਾ ਜਾਵੇ, ਚੰਗਾ ਲੱਗੇ, ਫਿਰ ਉਹ ਤਰੁੱਠ ਕੇ ਸਾਡੇ ਤੇ ਕਿਰਪਾ ਕਰਦਾ, ਕਿਉਂਕਿ ਸਾਡੇ ਜਿੰਨੇ ਕਰਮ ਧਰਮ ਨੇ, ਪਾਠ ਪੂਜਾ, ਇਹ ਆਪਣੇ ਯਤਨ ਨੇ, ਪਰ ਪ੍ਰਵਾਨ ਤਾਂ ਜੇ ਸਤਿਗੁਰੂ ਨੂੰ ਭਾ ਜਾਣ। ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਗਾਉਂਦੇ ਸਾਰੇ ਹਾਂ, ਪੜ੍ਹਦੇ ਸਾਰੇ ਹਾਂ, ਸੇਵਾ ਸਾਰੇ ਕਰਦੇ ਹਾਂ, ਪਰ ਜਿਹਦਾ ਕਰਮ ਮਾਲਕ ਦੇ ਦਰ ਤੇ ਪ੍ਰਵਾਨ ਹੋ ਗਿਆ, ਜਿਹੜੇ ਮਾਲਕ ਨੂੰ ਭਾ ਗਏ, ਚੰਗੇ ਲੱਗੇ, ਸੇਈ ਤੁਦਨੋ ਗਾਵਨ ਜੋ ਤੁਦ ਭਾਵਨ, ਕਹਿੰਦੇ ਉਵੇਂ ਤਾਂ ਤੈਨੂੰ ਪੌਣ ਪਾਣੀ ਬੈਸੰਤਰ ਗਾ ਰਹੇ ਨੇ, ਤੀਰਥਾਂ ਤੇ ਬੈਠੇ ਲੋਕ ਗਾ ਰਹੇ ਨੇ, ਖੰਡਾਂ ਬ੍ਰਹਿਮੰਡਾਂ ਵਿੱਚ ਸਮੁੱਚੀ ਲੁਕਾਈ ਤੈਨੂੰ ਗਾ ਰਹੀ ਹੈ, ਗਾ ਸਾਰੇ ਰਹੇ ਨੇ, ਪਰ ਅਸਲ ਵਿੱਚ ਉਹ ਗਾਉਂਦੇ ਨੇ ਜਿਹੜੇ ਤੈਨੂੰ ਭਾ ਗਏ। ਸੇਈ ਤੁਦਨੋ ਗਾਵਨ ਜੋ ਤੁਦ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਜਿਹੜੇ ਭਗਤ ਤੇਰੇ ਨਾਮ ਰੂਪੀ ਰਸ ਦੇ ਵਿੱਚ ਲਬਰੇਜ ਹੋ ਕੇ ਭਾਵ ਅੰਦਰੋਂ ਰਸਦਾਇਕ ਹੋ ਗਏ ਨੇ, ਜਿਹੜੇ ਤੇਰੇ ਦਰ ਤੇ ਭਾ ਗਏ ਨੇ, ਅਸਲ ਵਿੱਚ ਤੈਨੂੰ ਉਹ ਗਾਉਂਦੇ ਨੇ, ਉਹ ਤੇਰੀ ਸੇਵਾ ਕਰਦੇ ਨੇ, ਉਹ ਤੇਰਾ ਨਾਮ ਜਪਦੇ ਨੇ, ਜਿਹੜੇ ਤੈਨੂੰ ਭਾ ਗਏ ਨੇ। ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾਏ ਕਰੀ। ਹੇ ਮਾਲਕ, ਤੀਰਥਾਂ ਤੇ ਵੀ ਨਹਾ ਕੇ ਜੇ ਮੈਂ ਤੈਨੂੰ ਚੰਗਾ ਲੱਗਾਂ ਤੇ ਫਿਰ ਹੀ ਪ੍ਰਵਾਨ ਹੈ ਨਾ, ਤੇ ਜੇ ਤੈਨੂੰ ਪ੍ਰਵਾਨ ਹੀ ਨਹੀਂ ਤੇ ਫਿਰ ਮੇਰਾ ਨਹਾਤਾ ਕਿਸ ਥਾਂ। ਭਾਵ ਜੇ ਗੁਰੂ ਨੂੰ ਚੰਗਾ ਲੱਗਾ, ਸਤਿਗੁਰ ਪੂਰੇ ਭਾਣਾ, ਜਦੋਂ ਮਾਲਕ ਨੂੰ ਚੰਗਾ ਲੱਗਾ, ਗੁਰੂ ਨੂੰ ਚੰਗਾ ਲੱਗਾ, ਗੁਰੂ ਦੀ ਰਜਾ ਹੋਈ, ਮਾਲਕ ਦੀ ਕਿਰਪਾ ਵਰਤੀ ਸਾਡੇ ਜੀਵਨ ਵਿੱਚ,
ਜਪਿਆ ਨਾਮ ਰਮਾਣਾ,
ਤਾਂ ਜਪਿਆ ਨਾਮ ਰਮਾਣਾ, ਕਿਉਂਕਿ ਜਾਂ ਤੇ ਤਾਂ ਪਾਠ ਗੁਰਬਾਣੀ ਵਿੱਚ ਕੰਡੀਸ਼ਨਲ ਨੇ, ਜਿਵੇਂ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਛੰਦਾ। ਜਾਂ ਦਾ ਅਰਥ ਜਦੋਂ ਤੇ ਤਾਂ ਦਾ ਅਰਥ ਹੈ ਤਦੋਂ। ਇਹ ਕੰਡੀਸ਼ਨਲ ਨੇ ਵੀ ਜੇ ਤੂੰ ਮੇਰੇ ਵੱਲ ਹੈ ਤੇ ਕੋਈ ਕੀ ਕਰ ਸਕਦਾ। ਤਾਂ ਜਪਿਆ ਰਾਮ ਰਮਾਣਾ, ਫਿਰ ਮੈਂ ਕਹਿੰਦੇ ਉਸ ਰਾਮ ਪ੍ਰਭੂ ਦਾ ਜਿਹੜਾ ਸਾਰੇ ਸੰਸਾਰ ਵਿੱਚ ਰਮਿਆ ਹੋਇਆ ਉਹਦੇ ਨਾਮ ਨੂੰ ਜਪਿਆ। ਜਦੋਂ ਗੁਰੂ ਨੂੰ ਚੰਗਾ ਲੱਗਾ, ਗੁਰੂ ਨੇ ਤਰੁੱਠ ਕੇ ਮੈਨੂੰ ਨਾਮ ਦੀ ਬਖਸ਼ਿਸ਼ ਕੀਤੀ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰ ਦਾਤਾ ਹਰ ਨਾਮ ਕਾ, ਗੁਰੂ ਨਾਮ ਦਾ ਦਾਤਾ ਹੈ। ਜਦੋਂ ਤਰੁੱਠ ਕੇ ਗੁਰੂ ਭਾਵ ਗੁਰੂ ਨੂੰ ਜਦੋਂ ਚੰਗਾ ਲੱਗੇ, ਗੁਰੂ ਤਰੁੱਠ ਕੇ ਕਿਰਪਾ ਕਰੇ ਸਾਨੂੰ ਪਰਮੇਸ਼ਰ ਦੇ ਨਾਮ ਜਪਣ ਦੇ ਆਰੇ ਲਾ ਲਵੇ।
ਗੋਬਿੰਦ ਕਿਰਪਾ ਧਾਰੀ,
ਕਹਿੰਦੇ ਉਸ ਪਰਮਾਤਮਾ ਨੇ ਜਦੋਂ ਸਾਡੇ ਤੇ ਕਿਰਪਾ ਕੀਤੀ, ਸਭ ਤੋਂ ਵੱਡੀ ਕਿਰਪਾ ਇਹ ਕਿ ਪਰਮਾਤਮਾ ਨੇ ਸਾਨੂੰ ਗੁਰੂ ਨਾਲ ਮਿਲਾ ਦਿੱਤਾ। ਜ਼ਿੰਦਗੀ ਵਿੱਚ ਜਦੋਂ ਵੀ ਇਹ ਵੇਖੋ ਵੀ ਸਾਡੇ ਤੇ ਕਿਰਪਾ, ਇਹ ਨਾ ਕਿਹਾ ਕਰੋ ਚੰਗਾ ਘਰ, ਚੰਗਾ ਸਰੀਰ, ਚੰਗਾ ਪਰਿਵਾਰ, ਧਨ ਦੌਲਤ, ਇਹ ਕਿਹਾ ਕਰੋ ਵੀ ਅਸੀਂ ਗੁਰੂ ਨਾਲ ਜੁੜੇ ਕਿ ਨਹੀਂ ਜੁੜੇ। ਜਦੋਂ ਗੁਰੂ ਨਾਲ ਜੁੜ ਗਏ ਸਭ ਤੋਂ ਵੱਡੀ ਕਿਰਪਾ ਇਹ ਹੈ। ਤੇ ਜਿਹਦੇ ਤੇ ਇਹ ਕਿਰਪਾ ਹੋ ਗਈ ਤੇ ਫਿਰ ਗੁਰੂ ਉਹਦੇ ਵੱਲ ਇਸ਼ਾਰਾ ਕਰਕੇ ਆਖਦਾ ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ। ਕਿਰਪਾ ਵਿੱਚ ਇੰਨਾ ਬਲ ਹੈ, ਇੰਨੀਆਂ ਬਖਸ਼ਿਸ਼ਾਂ ਨੇ। ਕਹਿਣ ਲੱਗੇ ਜਦੋਂ ਗੋਬਿੰਦ ਪਰਮਾਤਮਾ ਨੇ ਕਿਰਪਾ ਕੀਤੀ,
ਪ੍ਰਭ ਰਾਖੀ ਪੈਜ ਹਮਾਰੀ,
ਸਾਨੂੰ ਗੁਰੂ ਨਾਲ ਜੋੜ ਦਿੱਤਾ, ਗੁਰੂ ਨੇ ਨਾਮ ਜਪਾਇਆ ਤੇ ਪਰਮੇਸ਼ਰ ਨੇ ਫਿਰ ਸਾਡੀ ਪੈਜ ਰੱਖ ਲਈ। ਕਿਉਂਕਿ ਨਾਮ ਜਪਣ ਤੋਂ ਬਿਨਾਂ, ਰੱਬ ਦੀ ਬੰਦਗੀ ਸਿਫਤ ਸਲਾਹ ਕਰਨ ਤੋਂ ਬਿਨਾਂ ਸਾਡੀ ਪੈਜ, ਸਾਡੀ ਇੱਜ਼ਤ, ਸਾਡੀ ਜਿਹੜੀ ਲਾਜ ਹੈ ਉਹ ਚਲੀ ਜਾਂਦੀ ਹੈ। ਵੇਖੋ ਜਿਹੜਾ ਬੰਦਾ ਜ਼ਿੰਦਗੀ ਵਿੱਚ ਮਾੜਾ ਕੰਮ ਕਰੇ ਆਪਾਂ ਕਹਿੰਦੇ ਨਲੱਜ ਹੈ, ਬਸ਼ਰਮ ਹੈ। ਸੱਚਮੁੱਚ ਜਦੋਂ ਆਪਾਂ ਨਾਮ ਜਪਣ, ਬੰਦਗੀ ਕਰਨ ਵਾਲਾ ਮਾਰਗ ਛੱਡ ਕੇ ਕਰਮ ਕਾਂਡਾਂ ਵੱਲ ਤੁਰਾਂਗੇ ਤੇ ਸਾਹਿਬ ਕਹਿੰਦੇ ਤੁਹਾਡੇ ਤੋਂ ਵੱਡਾ ਬਸ਼ਰਮ ਕੋਈ ਨਹੀਂ। ਰੇ ਜੀ ਨਲੱਜ, ਲਾਜ ਤੋਹੇ ਨਾਹੀ, ਮਾਲਕ ਛੱਡ ਕੇ ਜਠੇਰਿਆਂ ਤੇ ਮੱਥਾ ਟੇਕਣ ਲੱਗਾਂਗੇ ਤੇ ਸਾਡੇ ਤੋਂ ਵੱਡਾ ਬਸ਼ਰਮ ਨਿਰਲੱਜ ਕੋਈ ਨਹੀਂ। ਉਸ ਸਰਬ ਸ਼ਕਤੀਮਾਨ ਨੂੰ ਛੱਡ ਕੇ ਅਲਪ ਸ਼ਕਤੀ ਅੱਗੇ ਮੱਥਾ ਟੇਕਾਂਗੇ, ਏਡੇ ਵੱਡੇ ਬਸ਼ਰਮ। ਰੇ ਜੀ ਨਲੱਜ, ਲਾਜ ਤੋਹੇ ਨਾਹੀ, ਹਰ ਤਜ ਕਤ ਕਾਹੂ ਕੇ ਜਾਈ, ਜਾਕੋ ਠਾਕਰ ਉੱਚੋ ਹੋਈ, ਸੋ ਜਨ ਪਰ ਕਰ ਜਾਤ ਨਾ ਸੋਈ। ਜਿਵੇਂ ਜ਼ਿੰਦਗੀ ਵਿੱਚ ਮਾੜੇ ਕੰਮ ਕਰਨ ਵਾਲਾ ਬਸ਼ਰਮ ਹੈ, ਰੱਬ ਨੂੰ ਛੱਡ ਕੇ ਕਿਸੇ ਹੋਰ ਦੀ ਪੂਜਾ ਕਰਨ ਵਾਲਾ, ਸਾਹਿਬ ਕਹਿੰਦੇ ਇਹਦੇ ਤੋਂ ਵੱਡਾ ਹੋਰ ਨਲੱਜ ਕੌਣ ਹੋ ਸਕਦਾ, ਹੋਰ ਉਹਦੇ ਤੋਂ ਵੱਡਾ ਸ਼ਰਮ ਬੇਸ਼ਰਮ ਕੌਣ ਹੋ ਸਕਦਾ। ਭੱਟ ਸਾਹਿਬਾਨ ਨੇ ਇਸੇ ਕਰਕੇ ਕਿਹਾ, ਹਰ ਨਾਮ ਛੋੜ ਦੂਜੇ ਲੱਗੇ, ਤਿੰਨ ਕੇ ਗੁਣ ਹੋ ਕਿਆ ਕਹੂੰ। ਕਹਿਣ ਲੱਗੇ ਜਿਹੜੇ ਨਾਮ ਛੱਡ ਕੇ, ਬੰਦਗੀ ਛੱਡ ਕੇ ਹੋਰ ਪਾਸੇ ਲੱਗ ਗਏ ਨੇ, ਮੈਂ ਉਹਨਾਂ ਬਾਰੇ ਕੀ ਕਹਾਂ, ਮੈਨੂੰ ਵੀ ਲੱਜਾ ਆਉਂਦੀ ਉਹਨਾਂ ਬਾਰੇ ਕੁਝ ਕਹਿਣਗੇ। ਭਾਵ ਕਈ ਵਾਰ ਦੂਜੇ ਦੇ ਮਾੜੇ ਕਰਮ ਵੇਖ ਕੇ ਬੰਦਾ ਕਹਿੰਦਾ ਮੈਂ ਆਪ ਸ਼ਰਮਸ਼ਾਰ ਹੋ ਰਿਹਾ। ਸੱਚਮੁੱਚ ਜਦੋਂ ਪ੍ਰਭੂ ਦੀ ਪੂਜਾ ਛੱਡ ਕੇ ਕਿਸੇ ਹੋਰ ਕਰਮ ਕਾਂਡ ਵਿੱਚ ਵਹਿਮਾਂ ਭਰਮਾਂ ਪਖੰਡਾਂ ਵੱਲ ਤੁਰਾਂਗੇ ਤੇ ਸਾਹਿਬ ਕਹਿੰਦੇ ਨਲੱਜ, ਹੇ ਬਸ਼ਰਮ ਜੀਵ, ਤੈਨੂੰ ਸ਼ਰਮ ਕਿਉਂ ਨਹੀਂ ਆਉਂਦੀ। ਜੇ ਪੈਜ ਰੱਖਣੀ ਆ, ਜੇ ਇੱਜ਼ਤ ਪੱਤ ਚਾਹੁੰਦੇ ਹਾਂ ਤੇ ਮਾਲਕ ਦੀ ਬੰਦਗੀ ਨਾਲ ਜੁੜ ਜਾਈਏ। ਕੱਲ ਵੀ ਬੇਨਤੀ ਕੀਤੀ ਸੀ, ਦੇਨ ਹਾਰ ਪ੍ਰਭ ਛੋੜ ਕੇ ਲਾਗੈ ਆਨ ਸੁਆਏ, ਨਾਨਕ ਕਹੂੰ ਨਾ ਸੀਜਈ ਬਿਨ ਨਾਵੈ ਪੱਤ ਜਾਏ। ਲਾਜ ਜਿਹੜੀ ਹੈ, ਲਾਜ ਸਾਡੀ ਪਰਮੇਸ਼ਰ ਨਾਲ ਜੁੜ ਕੇ ਹੈ ਤੇ ਪ੍ਰਭੂ ਨੂੰ ਇਹ ਬੇਨਤੀ ਵੀ ਕਰਨੀ ਹੈ ਕਿ ਨਾਮ ਪਰਿਓ ਭਗਤ ਗੋਬਿੰਦ ਕਾ, ਇਹ ਰਾਖੋ ਪੈਜ ਤੁਮਾਰੀ। ਜਦੋਂ ਸਾਡਾ ਨਾਮ ਗੁਰੂ ਕਾ ਸਿੱਖ ਪੈ ਗਿਆ, ਤੇਰਾ ਭਗਤ ਪੈ ਗਿਆ, ਤੇ ਹੁਣ ਇਹ ਪੈਜ, ਇਹ ਲਾਜ ਤੇਰੀ ਹੈ, ਕਿਰਪਾ ਕਰਕੇ ਰੱਖ ਲੈ। ਸਾਨੂੰ ਕਦੇ ਦੂਜੇ ਪਾਸੇ ਨਾ ਤੋਰੀ, ਮਾਰ ਤਾਂ ਦਵੀ, ਸਾਨੂੰ ਕਦੇ ਆਪਣੇ ਨਾਲੋਂ ਤੋੜ ਕੇ ਦੂਜੇ ਪਾਸੇ ਨਾ ਤੋਰੀ, ਸਾਡੀ ਪੈਜ, ਸਾਡੀ ਇੱਜ਼ਤ ਰੱਖ ਲਵੀ। ਅਬ ਰਾਖੋ ਦਾਸ ਭਾਟ ਕੀ ਲਾਜ, ਕਿਰਪਾ ਕਰੋ ਸਾਡੀ ਲਾਜ ਰੱਖ ਲਵੋ, ਸਾਡੀ ਪੈਜ ਰੱਖ ਲਵੋ। ਕਹਿੰਦੇ ਮਾਲਕ ਨੇ ਫਿਰ ਬੰਦਗੀ ਦੇ ਆਰੇ ਲਾ ਕੇ ਸਾਡੀ ਪੈਜ ਰੱਖ ਲਈ।
ਹਰ ਕੇ ਚਰਨ ਸਦਾ ਸੁਖਦਾਈ,
ਹਰੀ ਪਰਮੇਸ਼ਰ ਦੇ ਚਰਨ ਸਦਾ ਸੁਖ ਦੇਣ ਵਾਲੇ ਨੇ। ਕਿਹੜੇ ਚਰਨ? ਗੁਰੂ ਦੇ ਸ਼ਬਦ ਰੂਪੀ ਚਰਨ, ਪਰਮੇਸ਼ਰ ਦੀ ਬੰਦਗੀ ਕੀਰਤੀ ਨਾਮ ਜਪਣ ਵਾਲੇ ਚਰਨ, ਇਹ ਸਦਾ ਸਾਨੂੰ ਸੁਖ ਦੇਣ ਵਾਲੇ ਹਨ।
ਜੋ ਇੱਛਾ ਹੈ ਸੋਈ ਫਲ ਪਾਵੇ, ਬਿਰਥੀ ਆਸ ਨਾ ਜਾਈ।
ਪ੍ਰਭੂ ਦੇ ਨਾਮ ਜਪਣ, ਬੰਦਗੀ ਵਿੱਚ ਲੱਗਣ ਨਾਲ, ਪ੍ਰਭੂ ਦੇ ਚਰਨਾਂ ਨਾਲ ਸੁਰਤ ਜੋੜਨ ਕਰਕੇ ਜੋ ਇੱਛਾ ਸੋਈ ਫਲ ਪਾਵੇ। ਜਿਹੜਾ ਵੀ ਮਨ ਵਿੱਚ ਇੱਛਾ ਹੋਵੇ ਉਹੀ ਉਹ ਫਲ ਪ੍ਰਾਪਤ ਹੁੰਦਾ। ਸੱਚਮੁੱਚ ਉਹ ਹੈ ਹੀ ਇੱਛਾ ਪੂਰਕ, ਇੱਛਾ ਪੂਰਕ ਸਰਬ ਸੁੱਖ ਦਾਤਾ ਹਰ। ਉਹਦੇ ਬਾਰੇ ਆਖਿਆ, ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮ ਧੇਨ ਪਾਰ ਜਾਤ ਹਰ ਹਰ ਰੁੱਖ, ਨਾਨਕ ਸ਼ਰਨ ਗਹੀ ਸੁੱਖ ਸਾਗਰ, ਜਨਮ ਮਰਨ ਫਿਰ ਗਰਭ ਨ ਤੁਖ। ਉਹ ਚਾਰ ਪਦਾਰਥ ਦਾ ਦਾਤਾ, ਜਿੰਨੇ ਫਲ ਚਾਹੁੰਦੇ ਆ ਉਹਦੇ ਤੋਂ ਮਿਲਦੇ ਨੇ। ਤੁਮੈ ਛਾੜ ਕੋਈ ਅਵਰ ਨਾ ਧਿਆਉਂ, ਜੋ ਵਰ ਚਾਹੁ ਸੋ ਤੁਮ ਤੇ ਪਾਉ। ਸਾਨੂੰ ਵਰ ਦੇਣ ਵਾਲਾ, ਸਾਨੂੰ ਫਲ ਦੇਣ ਵਾਲਾ ਕੇਵਲ ਇੱਕੋ ਹੀ ਦਾਤਾ ਹੈ, ਮਾਲਕ ਹੈ। ਜੋ ਇੱਛਾ ਸੋਈ ਫਲ ਪਾਵੇ, ਬਿਰਥੀ ਆਸ ਨਾ ਜਾਈ। ਜਿਨ੍ਹਾਂ ਨੇ ਉਹਦੇ ਤੇ ਆਸ ਰੱਖੀ ਹੈ ਨਾ, ਉਹਨਾਂ ਦੀ ਆਸ ਕਦੇ ਵਿਅਰਥ ਨਹੀਂ ਜਾਂਦੀ। ਕਿਉਂਕਿ ਜੇ ਮਨ ਚਿੱਤ ਆਸ ਰੱਖੈ ਹਰ ਉੱਪਰ, ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ। ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ, ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੈ, ਸਾ ਨਿਫਲ ਆਸ ਸਭ ਬਿਰਥੀ ਜਾਈ। ਪਰਮੇਸ਼ਰ ਤੋਂ ਬਿਨਾਂ ਕਿਸੇ ਹੋਰ ਤੇ ਆਸ ਰੱਖਣੀ, ਧ੍ਰਿਗ ਤਿਨਾ ਕਾ ਜੀਵਿਆ ਜਿਨ੍ਹਾਂ ਵਡਾਣੀ ਆਸ। ਜਿਨ੍ਹਾਂ ਦੀ ਕਿਸੇ ਹੋਰ ਤੇ ਆਸ ਹੈ, ਕਹਿੰਦੇ ਤ੍ਰਿਕਾਰ ਹੈ ਉਹਨਾਂ ਦੇ ਜੀਵਨ ਤੇ। ਜਦੋਂ ਗੁਰੂ ਨੂੰ ਛੱਡ ਕੇ ਕਈ ਵਾਰ ਮਨੁੱਖ ਭੁਲੇਖੇ ਦਾ ਸ਼ਿਕਾਰ ਹੋ ਜਾਂਦਾ ਨਾ, ਵੀ ਇਹ ਰਾਮ ਰਾਈਏ ਧੀਰ ਮੱਲੀਏ ਇਹ ਵੀ ਸੋਢੀ ਨੇ, ਵੀ ਸ਼ਾਇਦ ਇਹਨਾਂ ਤੋਂ ਸਾਨੂੰ ਕੁਝ ਮਿਲ ਜਾਵੇ। ਭਾਈ ਗੁਰਦਾਸ ਜੀ ਜਿਹੜੇ ਖੁਦ ਗੁਰੂ ਕੀ ਕੁੱਲ ਵਿੱਚ ਪੈਦਾ ਹੋਏ, ਜੇ ਚਾਹੁੰਦੇ ਤੇ ਗੁਰੂ ਕੀ ਕੁੱਲ ਕੀ ਵਡਿਆਈ ਕਰਕੇ ਸਿੱਖਾਂ ਦਾ ਮੂੰਹ ਉੱਧਰ ਨੂੰ ਮੋੜ ਸਕਦੇ ਸਨ, ਪਰ ਸਪਸ਼ਟ ਕੀਤਾ, ਕਹਿਣ ਲੱਗੇ, ਜੇ ਗੁਰੂ ਦਾ ਦਰ ਛੱਡ ਕੇ ਮੀਣਿਆਂ ਵੱਲ ਤੁਰੇ, ਕਦੇ ਆਸ ਪੂਰੀ ਨਹੀਂ ਹੋਵੇਗੀ। ਕਿਉਂਕਿ ਰਲੈ ਜੋ ਸੰਗਤ ਮੀਣਿਆਂ, ਉੱਠ ਚੱਲੇ ਨਰਾਸਾ। ਜੇ ਦਾ ਭਾਵ ਵੀ ਜੇ ਗੁਰੂ ਅਰਜਨ ਦੇਵ ਜੀ ਵੱਲ ਆਓਗੇ ਤੇ ਆਸ ਪੂਰੀ ਹੋਵੇਗੀ, ਤੇ ਜੇ ਪ੍ਰਿਥੀ ਚੰਦ ਵੱਲ ਜਾਓਗੇ ਤੇ ਆਸ ਪੂਰੀ ਨਹੀਂ ਹੋਣੀ, ਜੇ ਗੁਰੂ ਹਰਕ੍ਰਿਸ਼ਨ ਮਹਾਰਾਜ ਵੱਲ ਜਾਓਗੇ ਤੇ ਆਸ ਪੂਰੀ ਹੋਵੇਗੀ, ਜੇ ਰਾਮ ਰਾਈਆਂ ਵੱਲ ਤੁਰੋਗੇ ਤੇ ਕਦੇ ਆਸ ਪੂਰੀ ਨਹੀਂ ਹੋਵੇਗੀ, ਜੇ ਅਨੰਦਪੁਰ ਸਾਹਿਬ ਜਾਓਗੇ ਤੇ ਆਸ ਪੂਰੀ ਹੋਵੇਗੀ, ਤੇ ਜੇ ਕਿਸੇ ਨੇ ਗਲਤ ਪ੍ਰੇਰਨਾ ਦੇ ਕੇ ਅੱਗੇ ਧੌਲੀ ਧਾਰ ਵੱਲ ਮੂੰਹ ਕਰ ਦਿੱਤਾ, ਕਹਿੰਦੇ ਕਦੇ ਆਸ ਪੂਰੀ ਨਹੀਂ ਹੋਣੀ, ਨਰਾਸੇ ਤੁਰ ਜਾਓਗੇ ਸੰਸਾਰ ਤੋਂ। ਰਲੈ ਜੋ ਸੰਗਤ ਮੀਣਿਆ, ਉੱਠ ਚੱਲੇ ਨਰਾਸਾ। ਰੱਬ ਤੇ ਆਸ ਰੱਖੋ, ਗੁਰੂ ਤੇ ਆਸ ਰੱਖੋ, ਬਿਰਥੀ ਆਸ ਨਾ ਜਾਈ। ਇਹ ਆਸ ਕਦੇ ਵਿਅਰਥ ਨਹੀਂ ਜਾਂਦੀ।
ਰਹਾਓ,
ਇਹ ਪਾਵਨ ਗੁਰ ਪੰਕਤੀਆਂ ਸਤਿਗੁਰਾਂ ਨੇ ਰਹਾਓ ਤੇ ਕੇਂਦਰਿਤ ਕੀਤੀਆਂ ਨੇ, ਜਿਹਦਾ ਭਾਵ ਹੈ ਰੁਕੋ, ਠਹਿਰਾਓ, ਵਿਸ਼ਰਾਮ ਭਾਵ। ਇਹਨਾਂ ਪਾਵਨ ਪੰਕਤੀਆਂ ਵਿੱਚ ਕੇਂਦਰੀ ਭਾਵ ਹੈ ਸ਼ਬਦ ਦਾ, ਕਿ ਜਿਹੜਾ ਨਾਮ ਗੁਰੂ ਨੇ ਕਿਰਪਾ ਕਰਕੇ ਜਪਾਇਆ, ਉਹ ਨਾਮ ਹੀ ਗੁਰੂ ਕਾ ਚਰਨ, ਤੇ ਉਹ ਪਰਮੇਸ਼ਰ ਦੇ ਚਰਨ ਨੇ, ਜਦੋਂ ਹਿਰਦੇ ਵਿੱਚ ਵਸ ਜਾਣ ਸੁੱਖ ਦੇਣ ਵਾਲੇ ਹਨ।
ਕਿਰਪਾ ਕਰੇ ਜਿਸ ਪ੍ਰਾਣ ਪਤ ਦਾਤਾ, ਸੋਈ ਸੰਤ ਗੁਣ ਗਾਵੇ।
ਜਿਹਦੇ ਤੇ ਮੇਰਾ ਮਾਲਕ ਕਿਰਪਾ ਕਰਦਾ ਨਾ, ਪ੍ਰਾਣਾਂ ਦਾ ਪਤੀ। ਵੇਖੋ ਸੰਸਾਰ ਵਿੱਚ ਕੋਈ ਸੈਨਾਪਤੀ ਹੈ, ਕੋਈ ਰਾਸ਼ਟਰਪਤੀ ਹੈ, ਕੋਈ ਕਰੋੜਪਤੀ ਹੈ, ਕੋਈ ਕੁਲਪਤੀ ਹੈ, ਪਰ ਇਹਨਾਂ ਸਾਰਿਆਂ ਦਾ ਜਿਹੜਾ ਪ੍ਰਾਣਪਤੀ ਹੈ ਉਹ ਪਰਮੇਸ਼ਰ ਹੈ। ਰਾਸ਼ਟਰਪਤੀ ਦੇ ਅੰਦਰ ਵੀ ਜਿਹੜੇ ਪ੍ਰਾਣ ਨੇ ਉਹ ਉਸ ਪ੍ਰਾਣਪਤੀ ਦੇ ਨੇ, ਇਸ ਕਰਕੇ ਸਭ ਤੋਂ ਵੱਡਾ ਮਾਲਕ ਪ੍ਰਾਣਪਤੀ ਹੈ। ਕਰੋੜਪਤੀ ਵੱਡਾ ਨਹੀਂ, ਸੈਨਾਪਤੀ ਵੱਡਾ ਨਹੀਂ, ਰਾਸ਼ਟਰਪਤੀ ਵੱਡਾ ਨਹੀਂ, ਕੁਲਪਤੀ ਵੱਡਾ ਨਹੀਂ, ਸਭ ਤੋਂ ਵੱਡਾ ਪ੍ਰਾਣਪਤੀ ਹੈ। ਕਹਿਣ ਲੱਗੇ ਜਦੋਂ ਕਿਰਪਾ ਕਰਦਾ ਨਾ, ਕਿਰਪਾ ਕਰੇ ਜਿਸ ਪ੍ਰਾਣਪਤ ਦਾਤਾ, ਉਹ ਪ੍ਰਾਣਾਂ ਦਾ ਪਤੀ ਮਾਲਕ ਜਦੋਂ ਕਿਰਪਾ ਕਰੇ, ਸੋਈ ਸੰਤ, ਉਹ ਜੀਵ ਸੰਤ ਬਣ ਜਾਂਦਾ। ਉਹ ਵੱਖਰੀ ਗੱਲ ਕਿ ਸੰਤਾਂ ਵਾਲਾ ਪਹਿਰਾਵਾ ਪਹਿਨੇ ਚਾਹੇ ਨਾ ਪਹਿਨੇ, ਆਪਣੇ ਨਾਮ ਨਾਲ ਸੰਤ ਲਕਬ ਜੋੜੇ ਚਾਹੇ ਨਾ ਜੋੜੇ, ਉਹ ਅੰਦਰੋਂ ਸੰਤ ਹੋ ਜਾਂਦਾ। ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ, ਜਿਹਦੇ ਤੇ ਮਾਲਕ ਅੰਮ੍ਰਿਤਮਈ ਦ੍ਰਿਸ਼ਟੀ ਕਰਦਾ ਨਾ, ਉਹ ਅੰਦਰੋਂ ਰੱਬ ਦਾ ਭਗਤ ਬਣ ਜਾਂਦਾ, ਅੰਦਰੋਂ ਰੱਬ ਦਾ ਸੰਤ ਬਣ ਜਾਂਦਾ। ਫਿਰ ਕਰਦਾ ਕੀ ਹੈ? ਕਹਿੰਦੇ ਸੋਈ ਸੰਤ ਗੁਣ ਗਾਵੈ, ਉਹ ਮਾਲਕ ਦੇ ਗੁਣ ਗਾਉਂਦਾ ਹੈ, ਰੱਬ ਦੀ ਕੀਰਤੀ ਕਰਦਾ।
ਪ੍ਰੇਮ ਭਗਤ ਤਾਕਾ ਮਨ ਲੀਣਾ, ਪਾਰ ਬ੍ਰਹਮ ਮਨ ਭਾਵੈ।
ਉਹਨਾਂ ਦਾ ਮਨ ਜਿਹੜਾ ਪ੍ਰਭੂ ਦੀ ਪ੍ਰੇਮਾ ਭਗਤੀ ਵਿੱਚ ਲੀਨ ਹੋ ਜਾਂਦਾ, ਤੇ ਉਹ ਜੀਵ ਫਿਰ ਪਰਮੇਸ਼ਰ ਦੇ ਮਨ ਵਿੱਚ ਭਾ ਜਾਂਦੇ ਹਨ।
ਆਠ ਪਹਿਰ ਹਰ ਕਾ ਜਸ ਰਵਣਾ, ਬਿਖੈ ਠਗੌਰੀ ਲਾਥੀ।
ਐਸੇ ਸੰਤ ਜਨ ਪ੍ਰਭੂ ਦੇ ਪਿਆਰੇ ਭਗਤ ਗੁਰਸਿੱਖ ਅੱਠੇ ਪੈਰ ਫਿਰ ਮਾਲਕ ਦਾ ਜਸ ਗਾਉਂਦੇ ਨੇ, ਤੇ ਉਹਨਾਂ ਦੀ ਜ਼ਿੰਦਗੀ ਵਿੱਚੋਂ ਵਿਸ਼ੇ ਵਿਕਾਰਾਂ ਦੀ ਜਿਹੜੀ ਠੱਗ ਬੂਟੀ ਹੈ ਉਹ ਖਤਮ ਹੋ ਜਾਂਦੀ, ਲੱਥ ਜਾਂਦੀ, ਦੂਰ ਹੋ ਜਾਂਦੀ। ਇਸੇ ਕਰਕੇ ਪਰਮਾਤਮਾ ਨੂੰ ਉਸ ਠੱਗ ਬੂਟੀ ਦਾ ਮਾਲਕ ਵੀ ਕਿਹਾ। ਭਗਤ ਕਬੀਰ ਸਾਹਿਬ ਦੇ ਬਚਨ ਨੇ, ਹਰ ਠੱਗ जग को ठगौरी लाई, हर के बेयोग कैसे जियो मेरी माई। कहन लगे एक शब्द ठग ते एक ठगौरी। उस ठग रूपी परमात्मा ने जगत नू मोह दी ठगौरी ला दिती है। ऐसी मोह दी चेटक लाई, कुर्बान कीता तिसै विटों, जिन मोह मीठा लाया। जे मोह अज खत्म हो जाए तो इको थां ते सारी दुनिया रुक सकती है। कोई सवेरे अमृतसर तो बस ला के दिल्ली नहीं पहुंचेगा, कोई इतों उड़ान भर के कनेडा नहीं जाएगा, सारी दुनिया एक जगह से रुक जाएगी। मां कदे बच्चे नू दुध नहीं पियाएगी, कदे उहदी देखभाल नहीं करेगी। ये मोह दी चेटक है। ऐसी ठग बूटी सानू संघा दिती। कहन लगे हर ठग जग को ठगौरी लाई। पर भगत कबीर साहब कहिंदे ठीक है मालका, जे तू सानू मोह माया दी ठग बूटी संघाउणा है ना, असी तैनू प्रेमा भगती दी ठग बूटी संघा के वस कर लवांगे। कहन लगे तेरे तो बिना असी किवें जी सकदे आ। हर के बियोग कैसे जियो मेरी माई, हे मेरी मां, मैं ठग बूटी विच जुड़ के उस ठग रूपी परमात्मा तो बेमुख हो जावां, यह किवें हो सकदा है। कहन लगे मैं तां ठग बूटी तो उपर उठ के जिन्हें यह ठग बूटी संघाई है उस रब नाल जुड़ गया। कह कबीर ठग स्यों मन मानिया, गई ठगौरी ठग पहचानिया। कहिंदे यह ठगौरी ठग बूटी जीवन विचों परे चली गई ते समझ आ गई कि रब ने यह सानू ऐसी ठग बूटी सुंघाई है कि जिहदे नाल जीव मोह माया विच गलतान है। जिन उपाई रंग रवाई, बैठा वेखै वख अकेला। बिल्कुल अध्यापक वांग भी सारा साल बच्चे नूं पढ़ाया ते फिर प्रश्न पा दिता भी पास तू तां होवेंगा जे प्रश्न दा हल कढेंगा। तैनूं मैं सारा साल पढ़ाया है पर हुण पास तां करांगा जे इस प्रॉब्लम नूं सोल्व करेंगा, इस प्रश्न दा उत्तर लिखेंगा। इवें परमेशर ने सानू पैदा किया, सानू रिजक दे के प्रतिपालना करदा, पर नाल मोह माया दी एक प्रीख्या दे विचों दी लंघाया भी वेखदे हां भी कितें तू फेल तो नहीं हो जांदा। सचमुच भगत पास होए, वह इस मोह ठगौली तो उपर उठ के उस परमात्मा नाल जुड़ गए जिन्हें ये सारे संसार नू ठग बूटी संघाई हुई है।
संग मिलाए लिया मेरा करता, संत साध भए साथी।
जदों इस बिखै ठगौरी लाथी भाव इहदे तो छुटकारा हो गया, परमात्मा नाल जुड़ गए। कहन लगे हुण होया की, मालक ने कृपा कीती, अपने नाल सानू मिला लिया ते उहदी बंदगी करन वाले भगत संत जन साधु जन गुरसिख उस जीव दे साथी बन गए। भाव संगत विचों उन्हूं इन्ना बल मिलिया कि जिंदगी दे विच उन्हें हर औकड़ नूं, हर बिखड़े पैंडे नूं तय कर लिया। उन्हूं समझ आ गई कि बिखड़े दाओ लंघावै मेरा सतगुर। ये वड्डे वड्डे बिखड़े दा भी गुरु की संगत विच जोड़ के मेरा सतगुरु मेरा मालक मैनू पार करन वाला है।
कर गह लीने सर बस दीने, आपे आप मिलाया।
उस जीव दा हाथ पकड़ के उन्नू सारे फल दे दिते, भाव कोई उहदे जीवन विच हुण ऊणताई जां तोट नहीं रहण दित्ती। जदों मालक ने उन्नू आपे आप मिलाया, अपना आप मिला दिता, भाव उस जीव नू अपने नाल जोड़ लिया।
कहो नानक सर्ब थोक पूरना, पूरा सतगुर पाया।
मुख वाक वाले पावन गुर शब्द की संपूर्णता कर रहे ने सतगुरु जी के जदों मालक नाल जुड़ गए, पूरे गुरु की प्राप्ति हो गई ते फिर सर्ब थोक पूरन जिंदगी विच सारे कार सफल हो गए। थोक रूप विच सबे थोक प्राप्त जे आवे एक हाथ, जे मालक नाल जुड़ांगे ते जिवें थोक रूप दे विच सब कुछ मिल जांदा है ना, इवें मिलेगा। ते जे रब तों टुट गए ते सारी उम्र परचून इकट्ठे करदे रहांगे भी कितों 2 रुपया का लूण लैण दा, 10 रुपया की खंड लैण दी, 15 की चाह पत्ती लैण दी, पुड़ियां बन बन के परचून। पर रब नाल जुड़ांगे ते कहिंदे फिर इवें आ जिवें थोक का ट्रक भर के ही आ जांदा है। एडी वड्डी बख्शिश किसी कवि ने बड़ा सुंदर लिखिया, मैंने मांगा था गुल गुल सतां मिल गया। कहिंदे मैं तो एक फुल मंगिया सी उन्हें बगीचा ही दे दिता, मैं तो एक कतरा मंगिया सी उन्हें दरिया ही दे दिता। कहन लगे मैंने मांगा था गुल गुल सतां मिल गया, मैंने मांगा था कतरा और दरिया मिल गया, عجب تیری رحمت ہے میرے خدا، میں کیسے کہوں، میں نے مانگا تھا کیا اور کیا مل گیا۔ سچ مچ سرب تھوک پورن، وہ دے سارے کارج سفل ہو جاندے نے جیڑا پورے گرو نال جڑ جاندا ہے۔ جتھے آپ جی نے پاون مکھ واک دی وچار سرون کیتی ہے، آؤ لڑی وار گربانی کتھا نال جڑنا کریے۔
وار پائیڑا بالڑیے آسا منسا پوری راما۔
ستگرو گرو نانک صاحب جی دے پاون گر شبد، آو سجنا ہوں دیکھا درشن تیرا رام، یہ دے چار پدے نے۔ دوسرے پدے دی وچار آپ جی نے کل سرون کیتی سی، اس تیسرے پدے وے ستگرو جی ذکر کر رہے نے کہ جدوں جیو تے کرپا ہوندی ہے تے جیو نوں پرماتما روپی وار جیڑا ہے وہ ملدا ہے، تے سچ مچ یہ دی ساری آسا یہ دی ساری اچھا پوری ہو جاندی ہے، کیونکہ وار لڑیندہ آیا من وجی ودائی، کہو نانک کنت ملیا لوڑ تے ہم، بنونت نانک کنت ملیا لوڑ تے ہم جیسا، اش پنی وڈ بھاگنی وار پایا ہر رائے۔ جدوں ہری پرماتما روپی وار مالک مل گیا تے ساریاں اشاواں پوریاں ہو گئیاں، اکال مورت وار پایا ابناشی نہ کدے مرے نہ جایا، جیدی آتما پرماتما دے لڑ لگ گئی وہ کدے دوہاگن نہیں ہوئے گی، انہوں کدے ودوا نہیں ہونا پوے گا، انہوں کدے رنڈیپا نہیں کٹنا پوے گا۔ جے دنیاوی بندیاں نوں اپنا مالک سمجھ لیا تے صاحب کہندے وہ ایک دن مر جان گے، تہاڈی آتما ودوا ہو جاوے گی، وہ دے نال جڑو نہ وہ مرے نہ ٹھاگے جاہیں، وہ دے نال جڑو جے دے بارے آکھیا نہ وہ مرے نہ ہووے سوگ، وہ کدے نہیں مردا، وہ سدا سلامت ہے۔ اس کر کے جدوں وہ دے نال جڑاں گے تے ایسا وار سانو پراپت ہوئے گا، ساڈی آسا ساڈی منسا پوری ہو جاوے گی، پوری آسا جی منسا میرے رام۔ کدوں؟ جدوں وار پایا ور پائےڑا بالڑیے آسا منسا پوری رام، اس جیو دی اس جگیاسو روپی بالڑی جیو استری دی ساری آسا تے منسا دا ارتھ ہوندا ہے اچھا پوری ہو گئی۔
پھر راویڑی شبد رلی رو رہیا نہ دوری راما۔
جدوں پرمیشر نے اس جیو روپی آتما نو اپنے نال جوڑ لیا، شبد دے دوارا اپنے نال رلا لیا، بھاو لین کر لیا، جیڑی شبد وچ جڑ کے پرمیشر وچ لین ہو گئی آتما، انہوں سمجھ آندی رو رہیا، پرماتما ہر تھان تے رویا ہویا ہے، وہ کدے بھی دور نہیں جاندا، بھاو یہ من مت جانے ہر دور ہے، سدا ویکھ حضور، سد سندا سد ویکھدا شبد رہیا بھرپور، تو سبنی تھائیں جتھے ہو جائیں ساچا سرجن ہار جیو، جل تھل میل پوریا سوامی سرجنہار، وہ تے ہر تھان تے رمیا ہویا ہر تھان تے ویاپک ہے۔
پراب دور نہ ہوئی کاٹ کاٹ سوئی تس کی نار سبائی،
وہ پربھو ساڈے تو دور نہیں، ہر ہردے شریر گھر وچ وہ رمیا ہویا تے ساریاں جیو آتماواں اسے ہی پرماتما دیاں، مانو جیو روپی استریاں ہن، اس جگ میں پرکھ ایک ہے ہور سگلی نار سبائی، اکو ہی اکال پرکھ رب، باقی سارے پرکھ استریاں رب دے در تے جیو استریاں نے، یہی کارن کے گربانی وچ جیو روپی استری بن کے اس پرماتما نال جڑن دی پریرنا کیتی گئی، جیویں استری دے وچ کومل گن ہوندے نے، ممتا ہوندی ہے، کھما والا گن ہوندا ہے، ودیکی سہار کے بھی وہ دوجیاں نوں کھما کر دیندی ہے، جے پرکھ استریاں سارے ایویں اپنی زندگی وچ گن دھارن کر لین، استری ورگا من بنا کے رب نوں سمرن، تے صاحب کہندے او رب سچ مچ سانو اپنے در تے پروان کر لیندا ہے، جدوں کہاں گے ہم تم بیچ پیو نہیں کوئی، تمہیں سو کنت نار ہم سوئی، توں ساڈا کنت ہے، تے ہے مالک اسی تیرے در تے جیو استری دے روپ وچ ہاں۔ غریب نواز نے کرپا کیتی کہن لگے پرب دور نہ ہوئی کٹ کٹ سوئی تس کی نار سبائی، یہ ساریاں جیو روپی استریاں اس مالک دیاں ہی ہن۔
آپے رسیا آپے راوے جیوں تس دی وڈیائی،
جیویں اس مالک دی رجا ہوندی ہے وہ آپ ہی رس مانن والا ہے،
ਤੇ ਆਪ ਹੀ ਜੀਵਾਂ ਨੂੰ ਇਸ ਰਸ ਦੀ ਦਾਤ ਉਹ ਬਖਸ਼ਿਸ਼ ਕਰਦਾ, ਆਪੇ ਇਸ ਰਸ ਨੂੰ ਭੋਗਦਾ ਭਾਵ ਮਾਣਦਾ ਹੈ। ਜਦੋਂ ਜਿਹੜੇ ਜੀਵ ਰੱਬ ਨਾਲ ਜੁੜ ਗਏ, ਰੱਬ ਦੇ ਦਰ ਤੇ ਸੁਹਾਗਣਾ ਬਣ ਗਏ, ਉਹਨਾਂ ਵੱਲ ਵੇਖ ਕੇ ਦੂਜਿਆਂ ਦੇ ਮਨ ਵਿੱਚ ਵੀ ਚਾਅ ਆਉਂਦਾ ਤੇ ਉਹਨਾਂ ਦੇ ਹਿਰਦੇ ਵਿੱਚੋਂ ਵੀ ਹੂਕ ਉੱਠਦੀ ਹੈ, ਇੱਕ ਦੇਵੋ ਰਾਤ ਮੁਰਾਰੀ, ਹੇ ਮਾਲਕ ਕਿਰਪਾ ਕਰ ਇੱਕ ਪਲਕ ਜਿੰਨਾ ਸਮਾਂ ਸਾਨੂੰ ਵੀ ਬਖਸ਼ਿਸ਼ ਕਰ, ਸਾਰੇ ਸੁਹਾਗਣ ਜੀਵ ਤੈਨੂੰ ਮਾਣ ਰਹੇ ਹਨ।
ਅਮਰ ਅਡੋਲ ਅਮੋਲ ਅਪਾਰਾ ਗੁਰਪੂਰਾ ਸੱਚ ਪਾਈਆ।
ਪ੍ਰਭੂ ਅਮਰ ਹੈ ਭਾਵ ਕਦੇ ਮਰਦਾ ਨਹੀਂ, ਅਡੋਲ ਹੈ ਕਦੇ ਡੋਲਦਾ ਨਹੀਂ, ਉਹ ਕਿਸੇ ਕੀਮਤ ਤੇ ਪ੍ਰਾਪਤ ਵੀ ਨਹੀਂ ਹੁੰਦਾ, ਉਹਦਾ ਪਾਰਲਾ ਪਾਸਾ ਨਹੀਂ ਪਾਇਆ ਜਾ ਸਕਦਾ। ਗੁਰਪੂਰਾ ਸੱਚ ਪਾਈਆ, ਪੂਰੇ ਗੁਰੂ ਦੇ ਰਾਹੀਂ ਹੀ ਉਸ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ।
ਨਾਨਕ ਆਪੇ ਜੋਗ ਸਜੋਗੀ ਨਦਰ ਕਰੇ ਲਿਵ ਲਾਈਆ।
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸ਼ਬਦ ਦੇ ਤੀਸਰੇ ਪਦੇ ਦੀ ਸੰਪੂਰਨਤਾ ਕਰ ਰਹੇ ਨੇ। ਹੇ ਨਾਨਕ, ਉਹ ਆਪੇ ਮਾਲਕ ਆਪਣੇ ਮਿਲਾਪ ਦਾ ਜਿਹੜਾ ਢੂਹ ਢਕਾਉਣ ਵਾਲਾ ਹੈ, ਐਸਾ ਸੰਯੋਗ ਬਣਾਉਣ ਵਾਲਾ ਹੈ ਕਿ ਆਪ ਹੀ ਉਹ ਐਸੀ ਵਿਉਂਤ ਬਣਾ ਦਿੰਦਾ ਜਿਹਦੇ ਨਾਲ ਆਪਾ ਜੀਵ ਨੂੰ ਮਿਲਾ ਦਿੰਦਾ। ਨਾਨਕ ਆਪੇ ਜੋਗ ਸੰਯੋਗੀ ਨਦਰ ਕਰੇ ਲਿਵਲਾਈ ਹੈ, ਜਦੋਂ ਉਹ ਆਪਣੀ ਨਦਰੇ ਕਰਮ ਕਰਦਾ, ਜਦੋਂ ਉਹ ਆਪਣੀ ਕਿਰਪਾ ਕਰਦਾ ਤੇ ਜੀਵ ਸੱਚਮੁੱਚ ਫਿਰ ਪਰਮੇਸ਼ਰ ਦੇ ਨਾਲ ਲਿਵ ਜੋੜ ਲੈਂਦਾ ਤੇ ਜਦੋਂ ਸਾਡੀ ਸੁਰਤ ਮਾਲਕ ਨਾਲ ਜੁੜ ਜਾਂਦੀ ਹੈ ਤੇ ਜੀਵਨ ਮਨੋਰਥ ਦਾ ਕਾਰਜ ਜਿਹੜਾ ਉਹ ਸੰਪੂਰਨ ਹੋ ਜਾਂਦਾ। ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕੀਤੀ, ਲੜੀਵਾਰ ਗੁਰਬਾਣੀ ਕਥਾ ਸਰਵਣ ਕੀਤੀ, ਉੱਥੇ ਅੱਜ ਦੇ ਦਿਨ ਪੌਂਟਾ ਸਾਹਿਬ ਦੀ ਧਰਤੀ ਤੇ ਗੁਰਧਾਮਾਂ ਦੀ ਪਵਿੱਤਰਤਾ ਵਾਸਤੇ ਜਿਹੜੇ ਸ਼ਹੀਦ ਹੋਏ ਸਨ ਜਾਂ ਜਿਨ੍ਹਾਂ ਨੂੰ ਜਿਉਂਦੇ ਸ਼ਹੀਦ ਹੋਣ ਦਾ ਮਾਣ ਵੀ ਪ੍ਰਾਪਤ ਹੋਇਆ, ਉਹਨਾਂ ਦੀ ਯਾਦ ਵਿੱਚ ਉੱਥੇ ਅੱਜ ਜੋੜ ਮੇਲਾ ਮਨਾਇਆ ਜਾ ਰਿਹਾ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 52 ਕਵੀਆਂ ਦੇ ਰਾਹੀਂ ਸਾਨੂੰ ਸਿੱਖੀ ਸਿਧਾਂਤ ਬਖਸ਼ਿਸ਼ ਕੀਤਾ ਸੀ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ, ਸਭ ਦਾ ਤਹਿ ਦਿਲ ਤੋਂ ਧੰਨਵਾਦ। ਕੋਟਾਨ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ। ਆਓ ਪਾਵਨ ਗੁਰ ਸ਼ਬਦ ਦੀਆਂ ਇਸ ਪਦੇ ਦੀਆਂ ਜੋ ਸਮਾਪਤੀ ਵਾਲੀਆਂ ਸੰਪੂਰਨਤਾ ਵਾਲੀਆਂ ਪਾਵਨ ਗੁਰ ਪੰਕਤੀਆਂ ਹਨ, ਉਹਨਾਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਅਮਰ ਅਡੋਲ ਅਮੋਲ ਅਪਾਰਾ ਗੁਰਪੂਰਾ ਸੱਚ ਪਾਈਆ, ਨਾਨਕ ਆਪੇ ਜੋਗ ਸੰਯੋਗੀ ਨਦਰ ਕਰੇ ਲਿਵ ਲਾਈਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।